ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀਆਂ ਵਿਧੀਆਂ ਜੋ ਉਹਨਾਂ ਮਹਾਂਪੁਰਖਾਂ ਨੇ ਰਚੀਆਂ ਨੇ ਉਹ ਬਾਬਾ ਜੀ ਦੀਆਂ ਵਿਧੀਆਂ ਆਪ ਜੀ ਨੇ ਸਰਵਣ ਕੀਤੀਆਂ। ਮਹਾਂਪੁਰਖਾਂ ਦੀ ਸੁਰਤ ਵਿੱਚ ਜਿਵੇਂ ਸੁਰਤ ਵਿੱਚ ਮਹਾਰਾਜ ਜੀ ਨੇ ਪ੍ਰੇਰਨਾ ਕੀਤੀ, ਉਸ ਪ੍ਰੇਰਨਾ ਅਨੁਸਾਰ ਗੁਰਦੇਵ ਦਾ ਘੋੜਾ ਕੱਢ ਕੇ ਲੈ ਕੇ ਆਉਣਾ, ਉਹ ਸਾਰੀ ਵਿਧੀ ਉਦਾਂ ਹੀ ਬਣੀ ਜਾਂਦੀ ਹੈ ਜਿਵੇਂ ਬਾਬਾ ਜੀ ਚਾਹੁੰਦੇ। ਸਾਧੂਆਂ ਦੇ ਫੁਰਨੇ ਪੂਰੇ ਹੁੰਦੇ ਆ ਗੁਰੂ ਖਾਲਸਾ ਜੀ। ਪਹਿਲੀ ਗੱਲ ਤਾਂ ਮਹਾਂਪੁਰਖ ਸਾਧੂ ਫੁਰਨਾ ਕਰਦੇ ਨਹੀਂ, ਉਹ ਫੁਰਨਿਆਂ ਤੋਂ ਰਹਿਤ ਹੁੰਦੇ ਆ, ਪਰ ਇਹ ਫੁਰਨਾ ਗੁਰੂ ਘਰ ਵਾਸਤੇ ਸੀ। ਇਸ ਫੁਰਨੇ ਵਿੱਚ ਸਤਿਗੁਰੂ ਜੀ ਦੀ ਕਲਾ ਨਾਲ ਨਾਲ ਵਰਤ ਰਹੀ ਹੈ। ਜਿੰਨੇ ਘੋੜਿਆਂ ਦੇ ਪਹਿਰੇਦਾਰ ਸੀ, ਨੌਕਰ ਚਾਕਰ ਸੀ, ਸਭ ਸ਼ਰਾਬ ਦੇ ਨਸ਼ੇ ਚ ਧੁੱਤ ਹੋ ਗਏ, ਬੇਸੁੱਧ ਹੋ ਗਏ, ਸਰੀਰਾਂ ਦੀ ਸੁੱਧ ਨਾ ਰਹੀ, ਪੱਗਾਂ ਲਾ ਕੇ ਪਾਸੇ ਸੁੱਟ ਦਿੱਤੀਆਂ। ਬੇਹੋਸ਼ੀ ਦੀ ਹਾਲਤ ਵਿੱਚ ਜਿੱਥੇ ਬੈਠੇ ਸ਼ਰਾਬ ਪੀਂਦੇ ਸੀ ਉੱਥੇ ਡਿੱਗ ਪਏ। ਬਾਬਾ ਜੀ ਨੇ ਇਕੱਲੇ ਇਕੱਲੇ ਨੂੰ ਉਠਾ ਉਠਾ ਕੇ ਵੇਖਿਆ ਵੀ ਕੋਈ ਜਾਗਦਾ ਤਾਂ ਨਹੀਂ, ਕੋਈ ਹੋਸ਼ ਵਿੱਚ ਤਾਂ ਨਹੀਂ। ਜਦੋਂ ਪੂਰਨ ਤੌਰ 'ਤੇ ਤਸੱਲੀ ਹੋ ਗਈ ਵੀ ਸਭ ਸੌਂ ਗਏ ਆ ਸੁਸਰੀ ਵਾਂਗੂੰ, ਜਿਹੜੇ ਪਹਿਰੇਦਾਰ ਪਹਿਰਾ ਦੇ ਰਹੇ ਨੇ ਉਹ ਵੀ ਦੂਰ ਨੇ, ਤੋ ਹਾਲੇ ਅੱਧੀ ਕੁ ਰਾਤ ਦਾ ਸਮਾਂ, ਇਸ ਕਰਕੇ ਚਾਨਣਾ ਵੀ ਨਹੀਂ ਹੈ, ਹਨੇਰਾ ਹੈ। ਉਹਨਾਂ ਪਹਿਰੇਦਾਰਾਂ ਦੀ ਆਵਾਜ਼ ਦੂਰੋਂ ਸੁਣਾਈ ਦਿੰਦੀ ਹੈ, ਜਿੱਥੇ ਬਾਬਾ ਜੀ ਘੋੜਾ ਲੈ ਕੇ ਜਾਣਾ ਚਾਹੁੰਦੇ ਆ ਉੱਥੇ ਉਹਨਾਂ ਦੀ ਨਿਗਾਹ ਨਹੀਂ ਪੈਂਦੀ। ਉੱਥੋਂ ਦੇ ਜਿਹੜੇ ਪਹਿਰੇਦਾਰ ਸੀ ਉਹ ਸਭ ਸੁਸਰੀ ਵਾਂਗੂੰ ਸੁੱਤੇ ਪਏ ਨੇ। ਆਓ, ਜਿਵੇਂ ਬਾਬਾ ਜੀ ਗੁਰੂ ਸਾਹਿਬ ਜੀ ਦਾ ਘੋੜਾ ਕੱਢ ਕੇ ਲਿਜਾ ਰਹੇ ਨੇ। ਇਹ ਹੈ ਸੰਕਲਪ ਜਦੋਂ ਸਿੱਖ ਕਰ ਲੈਂਦਾ ਨਾ ਆਪਣਾ, ਕਿ ਸਤਿਗੁਰੂ ਸੱਚੇ ਪਾਤਸ਼ਾਹ ਮੈਂ ਇਹ ਸੰਕਲਪ ਕੀਤਾ, ਇਹਨੂੰ ਤੁਸੀਂ ਪੂਰਿਆਂ ਕਰਨਾ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਉਸ ਸਿੱਖ ਦੇ ਸੰਕਲਪ ਦੇ ਵਿੱਚ ਵਰਤਦੇ ਆ, ਉਹਨੂੰ ਹਰ ਤਰੀਕੇ ਪਾਤਸ਼ਾਹ ਜੀ ਬੰਨੇ ਲਾਉਂਦੇ ਆ, ਉਹਨੂੰ ਪੂਰਨ ਕਰਦੇ। ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ, ਤਿਨ੍ਹਾਂ ਦੇ ਪਵਿੱਤਰ ਚਰਨ ਔਰ ਉਹਨਾਂ ਦੇ ਅਨਿੰਨ ਸੇਵਕ ਮਹਾਂਪੁਰਖ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਦਿਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਵਾਹਿਗੁਰੂ ਸਾਹਿਬ। ਦੋਹਰਾ ਪਟਕਟ ਸੋ ਕਸ ਕਰਤਬ ਹੈ, ਪਗੀਆ ਭਲੇ ਸੁਧਾਰ।
ਬਾਬਾ ਜੀ ਨੇ ਕਿਉਂਕਿ ਪਹਿਲਾਂ ਕਸੇਰੇ ਦਾ ਰੂਪ ਬਣਾਇਆ ਹੋਇਆ ਸੀ ਤੇ ਜਿਹੜੀ ਸਿਰ ਤੇ ਦਸਤਾਰ ਬੱਧੀ ਸੀ ਤੇ ਉਹ ਵੀ ਢਿੱਲੀ ਜੀ ਸੀ, ਪਹਿਲਾਂ ਆਪਣੀ ਦਸਤਾਰ ਨੂੰ ਖੋਲ੍ਹ ਕੇ ਦੁਬਾਰਾ ਕੱਸ ਕੇ ਜਿਵੇਂ ਬਾਬਾ ਜੀ ਸਜਾਉਂਦੇ ਸੀ, ਉਹ ਜੰਗੀ ਤਰੀਕੇ ਨਾਲ ਦਸਤਾਰ ਸਜਾਈ ਹੈ, ਕਿਉਂਕਿ ਘੋੜੇ ਨੇ ਛਾਲ ਮਾਰਨੀ ਹੈ ਦਰਿਆ 'ਚ ਫਿਰ ਲੈ ਕੇ ਜਾਣਾ, ਤੇ ਢਿੱਲੀ ਦਸਤਾਰ ਨਹੀਂ ਸੀ ਚਾਹੀਦੀ ਸੀਸ 'ਤੇ। ਬਾਬਾ ਜੀ ਨੇ ਆਪਣੀ ਉਹ ਦਸਤਾਰ ਕੱਸ ਕੇ ਸੀਸ 'ਤੇ ਸਜਾਈ ਹੈ, ਬਸਤਰ ਆਪਣੇ ਸੁਧਾਰੇ ਨੇ, ਕਮਰ ਕੱਸਾ ਲਾਇਆ ਹੈ ਔਰ ਤਿਆਰ ਬਰ ਤਿਆਰ ਹੋਏ ਸ਼ਸਤਰ ਅਸਤਰ ਧਾਰਨ ਕਰਕੇ।
ਆਰੇ ਮੈਂ ਤਾਰੀ ਤਰੀ ਗਮਨਿਓ ਦਾਵ ਵਿਚਾਰ।
ਜਿਹੜੇ ਆਲੇ ਦੇ ਵਿੱਚ ਚਾਬੀ ਰੱਖੀ ਹੋਈ ਸੀ ਜਿੱਥੇ ਘੋੜਿਆਂ ਦੀਆਂ ਕਾਠੀਆਂ ਸਨ ਸੁਨਹਿਰੀ, ਉਹਨਾਂ ਨੂੰ ਤਾਲਾ ਲੱਗਾ ਸੀ, ਜਿਹੜੀ ਚਾਬੀ ਸੀ ਉਹ ਆਲੇ 'ਚ ਆਲੇ ਬਣੇ ਹੁੰਦੇ ਪੁਰਾਣੇ ਘਰਾਂ ਦੇ ਵਿੱਚ, ਉਹਨਾਂ ਆਲਿਆਂ ਆਲਾ ਬੋਲਦੇ ਸੀ ਉਹਨਾਂ ਨੂੰ, ਅੱਜ ਕੱਲ੍ਹ ਤਾਂ ਨਹੀਂ ਪਤਾ ਹੁੰਦਾ ਕਈਆਂ ਨੂੰ, ਜਿਹੜੇ ਪੁਰਾਣੇ ਘਰਾਂ ਨੇ ਜਿਨ੍ਹਾਂ ਨੇ ਵੇਖੇ ਆ ਉਹਨਾਂ ਨੂੰ ਪਤਾ ਵੀ ਆਲੇ ਹੁੰਦੇ, ਉਹਨਾਂ ਦੇ ਵਿੱਚ ਦੀਵੇ ਵੀ ਜਗਾ ਕੇ ਰੱਖ ਛੱਡਦੇ, ਕੋਈ ਚਾਬੀ ਹੋਣੀ ਉਹ ਰੱਖ ਛੱਡਣੀ, ਉਹ ਜਿੱਥੇ ਆਲੇ ਦੇ ਵਿੱਚ ਚਾਬੀਆਂ ਰੱਖੀਆਂ ਸੀ ਉਹਦੇ ਵਿੱਚ ਜਾ ਕੇ ਬਾਬਾ ਜੀ ਨੇ ਆਪਣਾ ਹੱਥ ਪਾਇਆ ਤੇ ਚਾਬੀ ਕੱਢਣ ਵਾਸਤੇ ਪਹੁੰਚੇ।
ਚੌਪਈ ਡਾਰਿਓ ਜਹਾਂ ਪ੍ਰਥਮ ਹੀ ਹੱਥ।
ਹੁਣ ਆਲੇ ਦੇ ਵਿੱਚ ਜਦੋਂ ਸਭ ਤੋਂ ਪਹਿਲਾਂ ਬਾਬਾ ਜੀ ਨੇ ਹੱਥ ਪਾਇਆ,
ਗੁਰ ਰਜ਼ਾਏ ਲਾਗੀ ਕਰ ਸਾਥ।
ਮਹਾਰਾਜ ਜੀ ਦੀ ਖੇਡ ਵਰਤੀ ਵੀ ਚਾਬੀਆਂ ਉੱਥੇ ਹੋਰ ਵੀ ਬੜੀਆਂ ਪਈਆਂ ਸੀ, ਹੁਣ ਚਾਬੀਆਂ ਹੋਰ ਵੀ ਕਈ ਥਾਵਾਂ ਦੀਆਂ ਸੀ, ਪਰ ਮਹਾਰਾਜ ਜੀ ਦੀ ਆਗਿਆ ਸਤਿਗੁਰਾਂ ਦੀ ਖੇਡ ਇਹੋ ਜਿਹੀ ਵਰਤੀ, ਜਦੋਂ ਪਹਿਲੀ ਵਾਰੀ ਹੱਥ ਪਾਇਆ ਤੇ ਉਹੀ ਚਾਬੀ ਨਿਕਲੀ ਜਿਹੜੀ ਚਾਬੀ ਚਾਹੀਦੀ ਸੀ ਬਾਬਾ ਜੀ। ਆਪੇ ਹੀ ਸਾਰੇ ਕਾਰਜ ਹੋਈ ਜਾਂਦੇ ਨੇ, ਤੇ ਕੱਲੀ ਕੱਲੀ ਚਾਬੀ ਲੱਭਦੇ ਪਹਿਲਾਂ ਉਹਨੂੰ ਲਾ ਕੇ ਵੇਖਦੇ ਕਿਹੜੀ ਤਾਲੇ ਨੂੰ ਲੱਗੇਗੀ, ਔਖਾ ਕੰਮ ਸੀ। ਉਹੀ ਚਾਬੀ ਬਾਬਾ ਜੀ ਦੇ ਹੱਥ ਲੱਗੀ ਜਿਹੜੀ ਉਸ ਤਾਲੇ ਨੂੰ ਲੱਗਣੀ ਸੀ।
ਲੈ ਕਰ ਕੁਲਫ ਤੁਰਤ ਹੀ ਛੋਰਾ।
ਬਾਬਾ ਜੀ ਨੇ ਉਹ ਚਾਬੀ ਲਈ ਤੇ ਜਾ ਕੇ ਤਾਲਾ, ਕੁਲਫ ਕਹਿੰਦੇ ਨੇ ਤਾਲੇ ਨੂੰ, ਕਹਿੰਦੇ ਕੁਲਫ ਨੂੰ ਤਾਲੇ ਨੂੰ ਜਦੋਂ ਚਾਬੀ ਲਾਈ ਨਾਲ ਹੀ ਝੱਟ ਉਹ ਤਾਲਾ ਖੁੱਲ ਗਿਆ।
ਜਨ ਹੈ ਜ਼ੀਨਤਰ ਜਿਸ ਓਰਾ
ਕਾਠੀਆਂ ਪਤਾ ਹੀ ਸੀ ਬਾਬਾ ਜੀ ਨੂੰ ਵੀ ਕੋਠੇ ਵਿੱਚ ਅੰਦਰ ਕਿੱਥੇ ਧਰੀਆਂ ਨੇ ਕਿਉਂਕਿ ਹਨੇਰਾ ਵੀ ਸੀ ਪਰ ਬਾਬਾ ਜੀ ਨੂੰ ਪਤਾ ਸੀ ਵੀ ਕਿੱਥੇ ਹਨ ਕਾਠੀਆਂ।
ਕਰਤ ਸਿਗਰ ਹੀ ਲੀਨ ਉਠਾਏ
ਜਿੱਥੇ ਕਾਠੀਆਂ ਪਈਆਂ ਸੀ ਉਹਨਾਂ ਦੋਹਾਂ ਕਾਠੀਆਂ ਚੋਂ ਇੱਕ ਕਾਠੀ ਬੜੀ ਛੇਤੀ ਨਾਲ ਫੁਰਤੀ ਨਾਲ ਤੁਰਤ ਫੁਰਤੀ ਮੇਰੀ ਹਾਲੇ ਇਹ ਗੱਲ ਕਹਿਣ ਵਿੱਚ ਦੇਰੀ ਲੱਗ ਰਹੀ ਹੈ ਬਾਬਾ ਜੀ ਦੀ ਦੇਰੀ ਨਹੀਂ ਲੱਗੀ ਇੰਨੇ ਨੂੰ ਤਾਂ ਉਹਨਾਂ ਨੇ ਕਾਠੀ ਚੁੱਕ ਵੀ ਲਈ।
ਹੈ ਦਿਲਬਾਗ ਨਿਕਟ ਤਬ ਜਾਏ
ਤੇ ਘੋੜਾ ਜਿਹੜਾ ਦਿਲਬਾਗ ਸੀ ਦੋ ਘੋੜੇ ਸੀ ਇੱਕ ਦਿਲਬਾਗ ਦੂਜਾ ਗੁਲਬਾਗ ਦਿਲਬਾਗ ਘੋੜੇ ਦੇ ਕੋਲ ਬਾਬਾ ਜੀ ਕਾਠੀ ਲੈ ਕੇ ਤੇ ਜਿਹੜੀ ਲਗਾਮ ਸੀ ਉਹ ਲੈ ਕੇ ਪਹੁੰਚੇ।
ਰੇਸ਼ਮ ਡੋਰ ਹੈ ਛੋਰਨ ਕਰੀ
ਕਹਿੰਦੇ ਰੇਸ਼ਮ ਦੀਆਂ ਜਿਹੜੀਆਂ ਡੋਰਾਂ ਸੀ ਉਹ ਖੋਲੀਆਂ ਹਨ।
ਦੇਤ ਦਿਲਾਸੋ ਤੀਰਜ ਧਰੀ
ਘੋੜੇ ਨੂੰ ਪਹਿਲਾਂ ਥਾਪੜਾ ਦੇ ਕੇ ਦਿਲਾਸਾ ਦਿੱਤਾ ਕਿਉਂਕਿ ਮੂੰਹ ਚ ਉਹਦੇ ਕੰਡਿਆਲਾ ਪਾਉਣਾ ਸੀ ਲਗਾਮ ਪਾਣੀ ਸੀ ਉਹਦੇ ਲਈ ਪਹਿਲਾਂ ਘੋੜੇ ਦੇ ਉੱਤੇ ਆ ਕੇ ਹੱਥ ਫੇਰਿਆ ਉਹਨੂੰ ਦਿਲਾਸਾ ਦਿੱਤਾ।
ਤਤ ਛਿਨ ਕਵਕਾ ਮੁਖ ਪਹਿਰਾਈ
ਘੋੜੇ ਨੇ ਉਸੇ ਵੇਲੇ ਲਗਾਮ ਲੈ ਲਈ ਨਹੀਂ ਤਾਂ ਕਈ ਵਾਰੀ ਘੋੜੇ ਅੜੀ ਕਰਦੇ ਨੇ ਮੂੰਹ ਚ ਲਗਾਮ ਨਹੀਂ ਲੈਂਦੇ ਕਿੰਨਾ ਕਿੰਨਾ ਟਾਈਮ ਲਾ ਦਿੰਦੇ ਆ ਪਰ ਅੱਜ ਦਿਲਬਾਗ ਘੋੜੇ ਨੇ ਉਸੇ ਵੇਲੇ ਮੂੰਹ ਖੋਲ ਲਿਆ ਤੇ ਲਗਾਮ ਉਹਨੇ ਆਪਣੇ ਮੂੰਹ ਵਿੱਚ ਲੈ ਲਈ। ਕਵਕਾ ਕਹਿੰਦੇ ਨੇ ਲਗਾਮ ਨੂੰ ਕੰਡਿਆਲਾ ਵੀ ਬੋਲਦੇ ਆ ਖਾਲਸੇ ਦੇ ਕੰਡਿਆਲਾ ਵੀ ਕਹਿ ਦਿੰਦੇ ਆ ਲਗਾਮ ਵੀ ਕਹਿ ਦਿੰਦੇ ਆਪਾਂ ਉਹ ਕੰਡਿਆਲਾ ਘੋੜੇ ਨੇ ਉਸੇ ਵੇਲੇ ਮੂੰਹ ਵਿੱਚ ਲੈ ਲਿਆ।
ਗਹਿ ਗਰੀਵਾ ਪਰ ਬਾਗ ਟਿਕਾਈ
ਜਿਹੜੀ ਉਹ ਕੰਡਿਆਲੇ ਦੀ ਪਿੱਛੇ ਬਾਗ ਹੁੰਦੀ ਆ ਲਗਾਮ ਦੀ ਬਾਗਾਂ ਜਿਹੜੀਆਂ ਸਵਾਰ ਨੇ ਫੜਦੀਆਂ ਹੁੰਦੀਆਂ ਉਹ ਬਾਬਾ ਜੀ ਨੇ ਮੂੰਹ ਚ ਪਾ ਕੇ ਨਾ ਘੋੜੇ ਦੇ ਕੰਡਿਆਲਾ ਤੇ ਪਿੱਛੇ ਜਿਹੜੀ ਉਹਦੀ ਗਰਦਨ ਹੈ ਘੋੜੇ ਦੀ ਉਹਦੇ ਉੱਤੇ ਉਹ ਲਗਾਮ ਰੱਖ ਦਿੱਤੀ।
ਤਾਹਰੂ ਡਾਰ ਜ਼ੀਨ ਕਰ ਲੀਨ
ਕਾਠੀ ਸਿੱਧੀ ਨਹੀਂ ਪੈਂਦੀ ਪਹਿਲਾਂ ਕਾਠੀ ਚਮੜੇ ਦੀ ਹੁੰਦੀ ਹੈ ਉਹਦੇ ਤੋਂ ਪਹਿਲਾਂ ਥੱਲੇ ਕੱਪੜਾ ਪਾਉਣਾ ਪੈਂਦਾ ਘੋੜੇ ਦੇ ਵੀ ਉੱਤੇ ਕਾਠੀ ਜਿਹੜੀ ਆ ਉਹ ਸਲਿੱਪ ਨਾ ਕਰੇ ਹਿੱਲੇ ਨਾ ਤੇ ਘੋੜੇ ਨੂੰ ਚੁੱਭੇ ਵੀ ਨਾ ਇਸ ਕਰਕੇ ਬਾਬਾ ਜੀ ਨੇ ਉਹਨੂੰ ਕਹਿੰਦੇ ਨੇ ਤਾਰੂ ਜਿਹੜਾ ਥੱਲੇ ਘੋੜੇ ਦੀ ਕਾਠੀ ਦੇ ਥੱਲੇ ਕੱਪੜਾ ਪਾਉਂਦੇ ਉਹਨੂੰ ਤਾਰੂ ਬੋਲਦੇ ਆ ਤੋ ਬਾਬਾ ਜੀ ਨੇ ਪਹਿਲਾਂ ਤਾਰੂ ਪਾਇਆ ਘੋੜੇ ਦੇ ਉੱਤੇ।
ਪੀਠ ਤੁਰੰਗਮ ਕੀ ਤਰ ਦੀਨ
ਕਹਿੰਦੇ ਫਿਰ ਉਹਦੇ ਉੱਤੇ ਘੋੜੇ ਤੇ ਕਾਠੀ ਰੱਖੀ ਹੈ ਪਿੱਠ ਤੇ
ਹੁਤੋ ਪਟੰਬਰ ਕੋ ਮ੍ਰਿਦ ਤੰਗ
ਕਹਿੰਦੇ ਜਿਹੜੀ ਘੋੜੇ ਦੀ ਕਾਠੀ ਹੈ ਨਾ ਉਹਦੀ ਜਿਹੜੀ ਥੱਲੇ ਜਿਹਦੇ ਨਾਲ ਕੱਸਦੇ ਅੱਜ ਕੱਲ੍ਹ ਤਾਂ ਬੈਲਟਾਂ ਵਗੈਰਾ ਹੁੰਦੀਆਂ ਪਹਿਲਾਂ ਕੱਪੜੇ ਆਦਿਕ ਹੀ ਹੁੰਦੇ ਕੱਪੜੇ ਦੀ ਬੈਲਟ ਆਦਿਕ ਬਣਾਈ ਹੁੰਦੀ ਇਹ ਘੋੜੇ ਦੀ ਜਿਹੜੀ ਬੈਲਟ ਹੈ ਉਹ ਕਹਿੰਦੇ ਰੇਸ਼ਮ ਦੇ ਕੱਪੜੇ ਦੀ ਹੈ ਜਿਹੜੀ ਕਾਠੀ ਨੂੰ ਲੱਗੀ ਹੋਈ ਉਹ ਰੇਸ਼ਮ ਦੀ ਜਿਹੜੀ ਬੈਲਟ ਹੈ ਥੱਲੇ ਉਹਨੂੰ ਤੰਗ ਕਹਿੰਦੇ ਨੇ ਅੰਗਰੇਜ਼ੀ ਚ ਬੈਲਟ ਕਹਿੰਦੇ ਆ ਉਹਨੂੰ ਤੰਗ ਕਹਿੰਦੇ ਥੱਲਿਓ ਪਾ ਕੇ ਉੱਤੇ ਨੂੰ ਕੱਸਦੇ ਨੇ ਕਾਠੀ ਨੂੰ। ਹਾਂਜੀ
ਖੈਂਚ ਡਾਰ ਖੈਂਚਿਓ ਬਲ ਸੰਗ
ਉਹ ਤੰਗ ਪਾ ਕੇ ਘੋੜੇ ਨੂੰ ਚੰਗੀ ਤਰ੍ਹਾਂ ਖਿੱਚ ਕੇ ਕਿਉਂਕਿ ਉਹ ਜਿੰਨੀ ਜ਼ਿਆਦਾ ਖਿੱਚ ਕੇ ਬੰਨੋਗੇ ਉਨੀ ਕਾਠੀ ਵਧੀਆ ਰਹਿੰਦੀ ਉੱਤੇ ਜੇ ਉਹ ਢਿੱਲੀ ਰਹਿ ਜੇ ਤੇ ਕਾਠੀ ਸੱਜੇ ਖੱਬੇ ਖਿਸਕ ਜਾਂਦੀ ਸਵਾਰ ਡਿੱਗ ਪੈਂਦਾ। ਇਹਦੇ ਲਈ ਵੀ ਪੂਰਾ ਤਜਰਬਾ ਹੁੰਦਾ ਵੀ ਕੋਰਸ ਹੁੰਦਾ ਇੱਕ ਪ੍ਰਕਾਰ ਦਾ ਸਿੱਧਾ ਨਹੀਂ ਜਾ ਕੇ ਘੋੜੇ ਦੀ ਕਾਠੀ ਤੇ ਜਦੋਂ ਬਹਿ ਗਏ ਉਹਦੇ ਵਾਸਤੇ ਵੀ ਕਾਠੀ ਪਾਉਣੀ ਕਿਵੇਂ ਆ ਲਗਾਮ ਕਿਵੇਂ ਪਾਉਣੀ ਆ ਉਹਦੀ ਵੀ ਪੂਰੀ ਵਿਦਿਆ ਬਾਬਾ ਜੀ ਜਾਣਦੇ ਸਨ। ਮਹਾਂਪੁਰਖ ਬੜੇ ਵਧੀਆ ਘੋੜ ਸਵਾਰ ਸੀ ਬਾਬਾ ਬਿਧੀ ਚੰਦ ਸਾਹਿਬ ਉਹ ਕਾਠੀ ਦੀ ਜਿਹੜੀ ਥੱਲੜੀ ਤੰਗ ਹੈ ਉਹਨੂੰ ਪੂਰੇ ਜ਼ੋਰ ਨਾਲ ਕੱਸ ਕੇ ਬੰਨਿਆ ਹੈ। ਹਾਂਜੀ
ਚਾਮੀ ਕਰ ਰਕਾਬ ਨਗ ਜਰੀ
ਉਹਨਾਂ ਅਕਸਰ ਜਦੋਂ ਆਮ ਕਰਕੇ ਘੋੜਿਆਂ ਤੇ ਕਾਠੀ ਪਾਈ ਜਾਂਦੀ ਨੇ ਜਦੋਂ ਥੱਲਿਓ ਕੱਸਣ ਲੱਗਦੇ ਤੇ ਘੋੜਾ ਆਪਣਾ ਨਾ ਉਹ ਸਾਹ ਫੈਲਾ ਕੇ ਤੇ ਢਿੱਡ ਫੈਲਾ ਲੈਂਦਾ ਘੋੜੇ ਵੀ ਬੜੇ ਸਿਆਣੇ ਹੁੰਦੇ ਵੀ ਉਹ ਜ਼ਿਆਦਾ ਜ਼ਿਆਦਾ ਕੱਸ ਕੇ ਘੋੜਾ ਵੀ ਤਾਂ ਤੰਗ ਹੁੰਦਾ ਨਾ ਉਹ ਜ਼ਿਆਦਾ ਢਿੱਡ ਫੈਲਾ ਲੈਂਦਾ ਉੱਥੇ ਜਦੋਂ ਕੱਸੀ ਜਾਂਦੀ ਇਹਨੇ ਨੂੰ ਢਿੱਡ ਇਕੱਠਾ ਕਰ ਲੈਂਦਾ ਤੇ ਉਹ ਬੈਲਟ ਜਿਹੜੀ ਹੈ ਫੇਰ ਢਿੱਲੀ ਹੋ ਜਾਂਦੀ। ਜਿਹੜੇ ਚੰਗੇ ਸਵਾਰ ਹੁੰਦੇ ਉਹ ਪਹਿਲਾਂ ਖਲੋਤੇ ਰਹਿੰਦੇ ਕਿ ਮਿੰਟ ਖੰਡ ਤਾਂ ਘੋੜਾ ਹੌਲੇ ਹੌਲੇ ਕਿੰਨਾ ਕੁ ਚਿਰ ਸਾਹ ਫੈਲਾ ਕੇ ਰੱਖੇਗਾ ਜਦੋਂ ਸਾਹ ਲੈ ਕੇ ਪੇਟ ਉੱਪਰ ਨੂੰ ਕਰਦਾ ਨਾਲ ਹੀ ਕੱਸ ਦਿੰਦੇ ਆ ਫਿਰ ਜਦੋਂ ਸਾਹ ਬਾਹਰ ਨੂੰ ਆਉਂਦਾ ਉਹ ਫਿਰ ਪੂਰੀ ਟਾਇਟ ਰਹਿੰਦੀ ਹੈ ਕਾਠੀ। ਏਦਾਂ ਬਾਬਾ ਜੀ ਨੇ ਪੂਰੀ ਕਾਠੀ ਨੂੰ ਚੰਗੀ ਤਰ੍ਹਾਂ ਕੱਸ ਕੇ ਬੰਨ ਲਿਆ।
ਦੋਨੋਂ ਦਿਸ ਲਰਕਾਵਣ ਕਰੀ
ਤੇ ਜਿਹੜੀਆਂ ਰਕਾਬਾਂ ਹੁੰਦੀਆਂ ਜਿਨ੍ਹਾਂ ਚ ਪੈਰ ਪਾ ਕੇ ਘੋੜੇ ਤੇ ਸਵਾਰ ਹੋਈਦਾ ਦੋਵਾਂ ਪਾਸੇ ਜਿਹੜੀਆਂ ਰਕਾਬਾਂ ਸਨ ਘੋੜੇ ਦੇ ਸੱਜੇ ਖੱਬੇ ਲਟਕਾ ਦਿੱਤੀਆਂ।
ਦੁਮਚੇ ਦੁਮਚੇ ਮਹਿ ਪਹਿਰਾਈ
ਤੇ ਕਹਿੰਦੇ ਜਿਹੜੀਆਂ ਉਹ ਰਕਾਬਾਂ ਨੇ ਉਹ ਸੋਨੇ ਦੀਆਂ ਨੇ ਆਮ ਕਰਕੇ ਲੋਹੇ ਦੀਆਂ ਹੁੰਦੀਆਂ ਪਿੱਤਲ ਦੀਆਂ ਵੀ ਹੁੰਦੀਆਂ ਪਰ ਇਹ ਜਿਹੜੀਆਂ ਰਕਾਬਾਂ ਨੇ ਸਾਰੀਆਂ ਪਿਓਰ ਸੋਨੇ ਦੀਆਂ ਬਣੀਆਂ ਹੋਈਆਂ ਤਾਂ ਹੀ ਤਾਂ ਘੋੜੇ ਦੀ ਕਾਠੀ ਦਾ ਮੁੱਲ ਹੀ 1.25 ਲੱਖ ਰੁਪਈਏ ਦੀ ਕਾਠੀ ਕਾਠੀ ਸੀ। ਉਹ ਸੋਨੇ ਦੀਆਂ ਰਕਾਬਾਂ ਸਨ ਜਿਹੜੀਆਂ ਦੋਵਾਂ ਪਾਸੇ, ਇੱਕ ਹੁੰਦੀ ਦੁਮਚੀ ਕਾਠੀ ਦੇ ਪਿਛਲੇ ਪਾਸੇ ਨਾ ਇੱਕ ਚਮੜੇ ਦੀ ਬੈਲਟ ਬਣਾਈ ਹੁੰਦੀ ਜਿਹੜੀ ਘੋੜੇ ਦੀ ਪੂੰਛ ਹੁੰਦੀ ਉਹਦੇ ਵਿੱਚੋਂ ਦੀ ਕੱਢ ਕੇ ਬਾਹਰ ਨੂੰ ਕੱਢਦੇ ਉਹਨੂੰ ਦੁਮਚੀ ਬੋਲਦੇ ਨੇ। ਕਹਿੰਦੇ ਬਾਬਾ ਜੀ ਨੇ ਉਹ ਦੁਮਚੀ ਦੇ ਵਿੱਚੋਂ ਪੂੰਛ ਨੂੰ ਬਾਹਰ ਕੱਢਿਆ ਹੈ।
ਚਰਨ ਪਿਛਾਰੀ ਤੁਰਤ ਛੁਰਾਈ,
ਹੁਣ ਘੋੜੇ ਦੇ ਪੈਰਾਂ 'ਚ ਪਛਾੜੀ ਪਾਈ ਹੋਈ ਸੀ। ਜਦੋਂ ਕਾਠੀ ਪਾ ਕੇ ਘੋੜਾ ਤਿਆਰ ਕਰ ਲਿਆ ਫਿਰ ਬਾਬਾ ਜੀ ਨੇ ਘੋੜੇ ਦੇ ਪੈਰਾਂ ਦੇ ਵਿੱਚੋਂ ਜਿਹੜੀ ਪਛਾੜੀ ਸੀ ਉਹ ਖੋਲੀ ਹੈ।
ਧਰ ਗੁਰ ਧਿਆਨ ਸਿਮਰ ਸਤਨਾਮ,
ਘੋੜਾ ਐਨ ਤਿਆਰ ਹੋ ਗਿਆ, ਲਗਾਮ ਪੈ ਗਈ, ਕਾਠੀ ਸਜਾ ਕੇ ਤਿਆਰ ਬਰ ਤਿਆਰ ਕਰ ਲਿਆ। ਹੁਣ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਦਾ ਧਿਆਨ ਬਾਬਾ ਜੀ ਨੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ।
ਕਰੋ ਸੰਪੂਰਨ ਆਪਣੋ ਕਾਮੂ,
ਹੱਥ ਜੋੜੇ ਅਰਦਾਸ ਕੀਤੀ, ਹੇ ਮੇਰੀਆਂ ਪੀਰੀਆਂ ਦੇ ਮਾਲਕ ਬੰਦੀ ਛੋੜ ਸਤਿਗੁਰੂ, ਦਲ ਭੰਜਨ ਗੁਰ ਸੂਰਮਾ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਆਪਣਾ ਕਾਰਜ ਆਪ ਹੀ ਸੰਪੂਰਨ ਕਰਿਓ।
ਹੋਤ ਬੇਅਦਬੀ ਮੋਤੇ ਜੋਏ,
ਮਹਾਰਾਜ ਮੇਰੇ ਕੋਲੋਂ ਬੇਅਦਬੀ ਹੋਣ ਲੱਗੀ ਹੈ। ਬਾਬਾ ਜੀ ਨੇ ਅਰਦਾਸ ਕੀਤੀ, 6ਵੇਂ ਪਾਤਸ਼ਾਹ ਮੇਰੇ ਕੋਲੋਂ ਇਸ ਵੇਲੇ ਜਿਹੜੀ ਬੇਅਦਬੀ ਹੋਣ ਲੱਗੀ ਹੈ,
ਦੇਹੋ ਤਨਖਾਹ ਬੰਦ ਕਰ ਦੋਏ,
ਮਹਾਰਾਜ ਇਹਦੀ ਤਨਖਾਹ ਮੈਂ ਆਪਣੇ ਆਪ ਨੂੰ ਆਪ ਲਾਉਣਾ, ਮੈਂ ਹੱਥ ਬੰਨ ਕੇ ਇਹ ਤਨਖਾਹ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਕਰਾਂਗਾ ਜਿਹੜੀ ਮੇਰੇ ਕੋਲੋਂ ਬੇਅਦਬੀ ਹੋਣ ਲੱਗੀ ਹੈ। ਅੱਗੇ ਦੱਸਣਗੇ ਕਿਹੜੀ ਬੇਅਦਬੀ ਹੋ ਰਹੀ ਹੈ।
ਪੰਚ ਰਜਤ ਪਣ ਕੋ ਪੰਚਾਮ੍ਰਿਤ,
ਮਹਾਰਾਜ ਮੈਂ ਇਹ ਆਪਣੇ ਆਪ ਨੂੰ ਤਨਖਾਹ ਲਾਉਣਾ ਇਸ ਬੇਅਦਬੀ ਦੀ ਕਿ 5 ਰੁਪਈਏ ਦੀ ਕੜਾ ਪ੍ਰਸ਼ਾਦ ਦੀ ਦੇਗ ਮੈਂ ਆਪ ਜੀ ਦੇ ਚਰਨਾਂ ਚ ਭੇਟ ਕਰਾਂਗਾ। ਖਾਲਸਾ ਜੀ, ਖਾਲਸੇ ਦੇ ਬੋਲੇ ਚ ਇਹਨੂੰ ਤਨਖਾਹ ਲਾਣਾ ਕਹਿੰਦੇ, ਵੀ ਜਿਹਦੇ ਕੋਲੋਂ ਕੋਈ ਢਿੱਲ ਮੱਠ ਹੋ ਜਾਏ, ਕੁਰੈਤ ਹੋ ਜਾਏ, ਉਹਨੂੰ ਤਨਖਾਹ ਲਾ ਦਿੰਦੇ ਆ ਪੁਰਾਤਨ ਸਿੰਘ, ਉਹਨੂੰ ਵਿਵੇਕ ਵੀ ਕਹਿੰਦੇ ਤਨਖਾਹ ਵੀ ਕਹਿੰਦੇ ਆ। ਤੋ ਬਾਬਾ ਜੀ ਨੇ ਆਖਿਆ ਮਹਾਰਾਜ ਮੇਰੇ ਕੋਲੋਂ ਹੋਣ ਲੱਗੀ ਆ ਬੇਅਦਬੀ, ਉਹਦੀ ਗੱਲ ਅੱਗੇ ਦੱਸਣਗੇ ਵੀ ਬੇਅਦਬੀ ਕਿਹੜੀ ਹੋਣ ਲੱਗੀ ਹੈ। ਮਹਾਰਾਜ ਇਸ ਬੇਅਦਬੀ ਦੀ ਤਨਖਾਹ ਮੈਂ ਆਪਣੇ ਆਪ ਨੂੰ ਲਾਉਣਾ, ਵੀ ਮੈਂ ਜਦੋਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਵਾਂਗਾ 5 ਰੁਪਈਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਆਪ ਜੀ ਦੇ ਚਰਨਾਂ 'ਚ ਹਾਜ਼ਰ ਕਰਾਂਗਾ।
ਅਰਪੋ ਮੈਂ ਬਖਸ਼ਾਵਨ ਕੇ ਹਿਤ,
ਔਰ ਆਪ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਆਪਣੀ ਇਹ ਭੁੱਲ ਬਖਸ਼ਾਵਾਂਗਾ।
ਗੁਰ ਹੈ ਪਰ ਮੈਂ ਪੂਰਵ ਚਰਹੋਂ,
ਬੇਅਦਬੀ ਕੀ ਹੋਣ ਲੱਗੀ ਹੈ ਮੇਰੇ ਕੋਲੋਂ ਕਿ ਮਹਾਰਾਜ ਇਹ ਘੋੜਾ ਹੈ ਤੁਹਾਡਾ, ਇਹਦੇ ਤੇ ਤੁਸੀਂ ਸਵਾਰ ਹੋਣਾ ਤੇ ਤੁਹਾਡੇ ਤੋਂ ਪਹਿਲਾਂ ਮੈਨੂੰ ਸਵਾਰ ਹੋਣਾ ਪੈਣਾ ਹੁਣ, ਕਿਉਂਕਿ ਲੈ ਕੇ ਆਉਣਾ ਘੋੜਾ ਆਪ ਜੀ ਤਾਂ ਹੀ। ਖਾਲਸਾ ਜੀ, ਮਹਾਰਾਜ ਜੀ ਦੀ ਸਵਾਰੀ ਦੇ ਘੋੜੇ ਤੇ ਸਿੱਖ ਸਵਾਰ ਨਹੀਂ ਹੁੰਦੇ। ਹੁਣ ਵੀ ਦਲਾਂ ਪੰਥਾਂ ਵਿੱਚ ਘੋੜੇ ਹੁੰਦੇ, ਇੱਕ ਗੁਰੂ ਸਾਹਿਬ ਜੀ ਦੀ ਸਵਾਰੀ ਦਾ ਘੋੜਾ ਹੁੰਦਾ, ਉੱਤੇ ਕਾਠੀ ਪਾਈ ਹੁੰਦੀ, ਸ਼ਿੰਗਾਰਿਆ ਹੁੰਦਾ, ਉਹਨੂੰ ਖਾਲੀ ਨਾਲ ਪੈਦਲ ਲੈ ਕੇ ਜਾਂਦੇ ਸਿੰਘ ਤੁਰ ਕੇ, ਉਹਦੇ ਤੇ ਕੋਈ ਸਿੰਘ ਨਹੀਂ ਸਵਾਰ ਹੁੰਦਾ। ਹਜ਼ੂਰ ਸਾਹਿਬ ਜਾਓ ਤੁਸੀਂ, ਉੱਥੇ ਵੀ ਮਹਾਰਾਜ ਜੀ ਦੀ ਸਵਾਰੀ ਦੇ ਘੋੜੇ ਸੋਨੇ ਦੀ ਕਾਠੀ, ਉੱਥੇ ਤਾਂ ਬੜੇ ਸੋਹਣੇ ਗਹਿਣੇ ਆਭੂਸ਼ਣ ਪਾ ਕੇ ਉਹਨੂੰ ਸਜਾ ਕੇ ਲੈ ਕੇ ਜਾਂਦੇ, ਉਹ ਗੁਰੂ ਸਾਹਿਬ ਦੀ ਸਵਾਰੀ ਦਾ ਘੋੜਾ ਹੁੰਦਾ। ਤੋ ਇਹ ਮਹਾਰਾਜ ਜੀ ਦੀ ਸਵਾਰੀ ਦਾ ਘੋੜਾ ਸੀ 6ਵੇਂ ਪਾਤਸ਼ਾਹ ਦੀ। ਬਾਬਾ ਜੀ ਕਹਿੰਦੇ ਮੇਰੇ ਕੋਲੋਂ ਹੁਣ ਇਹ ਬੇਅਦਬੀ ਹੋਣੀ ਹੈ ਕਿ ਮੈਂ ਇਹਦੇ ਤੇ ਗੁਰੂ ਸਾਹਿਬ ਤੋਂ ਪਹਿਲਾਂ ਸਵਾਰ ਹੋਣ ਲੱਗਾ ਹਾਂ।
ਕਾਜ ਸਰੈ ਨਹਿ ਯਾ ਤੇ ਕਰ ਹੋ,
ਮਹਾਰਾਜ ਕਿਉਂਕਿ ਜਿਹੜਾ ਕੰਮ ਮੈਂ ਕਰਨਾ ਇਹ ਘੋੜਾ ਲੈ ਕੇ ਆਉਣਾ ਤੁਹਾਡੇ ਕੋਲ, ਉਹਦੇ ਲਈ ਮੈਨੂੰ ਇਹਦੇ ਤੇ ਸਵਾਰ ਹੋਣਾ ਪੈਣਾ, ਇਹ ਮਜਬੂਰੀ ਹੈ। ਇਸ ਕਰਕੇ ਮਹਾਰਾਜ ਮੇਰੇ ਕੋਲੋਂ ਇਹ ਬੇਅਦਬੀ ਹੋਣ ਲੱਗੀ ਹੈ, ਮੈਂ ਮਾਫ਼ੀ ਮੰਗਦਾ, ਮੈਂ ਆਪਣੇ ਆਪ ਨੂੰ ਤਨਖਾਹ ਲਾਉਂਦਾ 5 ਰੁਪਈਏ ਦੀ ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ ਤੁਹਾਡੇ ਕੋਲੋਂ ਇਹ ਭੁੱਲ ਬਖਸ਼ਾਵਾਂਗਾ।
ਦਈ ਪ੍ਰਦਕਸ਼ਨਾ ਫਿਰ ਚੋਂ ਆਸਾ,
ਕਹਿੰਦੇ ਇੱਦਾਂ ਅਰਦਾਸ ਕਰਕੇ ਫਿਰ ਘੋੜੇ ਦੀਆਂ ਪਰਿਕਰਮਾ ਕੀਤੀਆਂ ਬਾਬਾ ਜੀ ਨੇ, ਇਹ ਜਾਣ ਕੇ ਵੀ ਗੁਰੂ ਸਾਹਿਬ ਦਾ ਘੋੜਾ, ਪਾਤਸ਼ਾਹ ਦਾ ਘੋੜਾ। ਕਹਿੰਦੇ ਘੋੜੇ ਦੇ ਚਾਰੇ ਪਾਸੇ ਫਿਰ ਕੇ ਪਰਿਕਰਮਾ ਕੀਤੀਆਂ,
ਬੰਦਤ ਭਇਓ ਚਰਨ ਕੇ ਪਾਸਾ,
ਫਿਰ ਘੋੜੇ ਦੇ ਅਗਲੇ ਪਾਸੇ ਆ ਕੇ ਘੋੜੇ ਦੇ ਗੋਡਿਆਂ ਦੇ ਕੋਲ ਆ ਕੇ ਇੱਦਾਂ ਮੱਥਾ ਟੇਕਿਆ ਬਾਬਾ ਜੀ ਨੇ। ਹਾਂਜੀ,
ਲੇ ਸਤਨਾਮ ਤੁਰੰਗ ਅਰੂੜਾ,
ਸੱਚੇ ਸਤਿਗੁਰਾਂ ਦਾ ਨਾਂ ਲੈ ਕੇ ਵਾਹਿਗੁਰੂ ਕਹਿ ਕੇ ਬਾਬਾ ਜੀ ਘੋੜੇ ਤੇ ਸਵਾਰ ਹੋਏ ਹਨ।
ਹੁਦੋ ਜ਼ੀਨ ਮਹਿ ਚਾਬਕ ਰੂੜਾ,
ਕਹਿੰਦੇ ਉਸੇ ਕਾਠੀ ਦੇ ਵਿੱਚ ਇੱਕ ਬੜਾ ਸੋਹਣਾ ਚਾਬਕ ਵੀ ਸੀ। ਚਾਬਕ ਵੀ ਕਾਠੀ ਦੇ ਨਾਲ ਹੀ ਨਾ ਵਿੱਚ ਫਿੱਟ ਕੀਤਾ ਹੋਇਆ ਸੀ। ਹਾਂਜੀ,
ਕੰਚਨ ਦੰਡ ਜਵਾਹਰ ਜਰਿਓ,
ਅਗਲੇ ਪਾਸਿਓਂ ਚਮੜੇ ਦਾ ਬਣਿਆ ਤੇ ਪਿੱਛੋਂ ਜਿੱਥੋਂ ਫੜੀਦਾ ਉਹ ਜਿਹੜਾ ਮੁੱਠਾ ਹੈ ਚਾਬਕ ਦਾ, ਘੋੜੇ ਨੂੰ ਲਾਉਣ ਵਾਲਾ ਨਿਕਾ ਜਾਂ ਚਾਬਕ ਹੁੰਦਾ, ਉਹ ਪਿਛਲੇ ਪਾਸੇ ਜਿਹੜਾ ਮੁੱਠਾ ਉਹ ਸੋਨੇ ਦਾ, ਅੱਗੇ ਜਿਹੜੀ ਚਾਬਕ ਹੈ ਉਹ ਚਮੜੇ ਦੀ ਆ, ਉਹ ਕਾਠੀ ਦੇ ਵਿੱਚ ਹੀ ਸੀ। ਉਹ ਬਾਬਾ ਜੀ ਨੇ ਚਾਬਕ ਆਪਣੇ ਇੱਕ ਹੱਥ ਵਿੱਚ ਸੱਜੇ ਚ ਪਕੜ ਲਈ।
ਸੋ ਵਿਧੀਏ ਕਰ ਧਾਰਨ ਕਰਿਓ,
ਬਾਬਾ ਜੀ ਨੇ ਉਹ ਚਾਬਕ ਹੱਥ ਵਿੱਚ ਪਕੜ ਲਈ, ਖੱਬੇ ਹੱਥ ਦੇ ਵਿੱਚ ਘੋੜੇ ਦੀਆਂ ਲਗਾਮ ਦੀਆਂ ਜਿਹੜੀਆਂ ਵਾਗਾਂ ਸੀ ਕੰਡਿਆਲੇ ਦੀਆਂ, ਉਹ ਪਕੜ ਲਈਆਂ।
ਇਤ ਉਤ ਕੁਛ ਫੇਰਿਓ ਤਬ ਘੋੜਾ,
ਪਹਿਲਾਂ ਘੋੜੇ ਨੂੰ ਇੱਧਰ ਉੱਧਰ ਫੇਰਿਆ ਦੋ ਚਾਰ ਮਿੰਟ, ਵੀ ਘੋੜਾ ਤੱਤਾ ਹੋ ਜਾਏ, ਘੋੜਾ ਗਰਮ ਹੋ ਜਾਏ, ਛਾਲ ਮਾਰਨੀ ਸੀ ਕੰਧ ਤੋਂ, ਇਸ ਕਰਕੇ ਘੋੜੇ ਨੂੰ ਪੰਜ ਚਾਰ ਮਿੰਟ ਪਹਿਲਾਂ ਉੱਥੇ ਸੱਜੇ ਖੱਬੇ ਫੇਰਿਆ।
ਤੁੰਦ ਬੇਸਾਲ ਕੀਨ ਬੜ ਜ਼ੋਰਾ,
ਤੇ ਘੋੜੇ ਨੂੰ ਇੱਕਦਮ ਪੂਰੇ ਜ਼ੋਰ ਚ ਕਰ ਲਿਆ, ਗਰਮ ਕਰ ਲਿਆ।
ਦੁਰਗ ਕੰਧ ਜੋ ਹੁਤੀ ਟਪਾਵਨ,
ਕਹਿੰਦੇ ਕਿਲੇ ਦੀ ਜਿਹੜੀ ਕੰਧ ਸੀ, ਕਿਲੇ ਦੀਆਂ ਕੰਧਾਂ ਵੱਡੀਆਂ ਸਨ, ਜਦੋਂ ਉੱਪਰ ਚੜ੍ਹਦੀ ਉੱਤੇ ਗੱਡੇ ਵੀ ਫਿਰਦੇ ਸੀ, ਦੋ ਦੋ ਏਡੇ ਏਡੇ ਵੱਡੇ ਕਿਲੇ ਹੁੰਦੇ, ਉੱਥੇ ਉੱਪਰ ਲੈ ਕੇ ਘੋੜਾ ਚੱਲ ਗਏ। ਜਿੱਥੋਂ ਛਾਲ ਮਰਾਣੀ ਸੀ ਉਹ ਤਕਰੀਬਨ ਪੰਜ ਕੁ ਫੁੱਟ ਉੱਚੀ ਕੰਧ ਹੋਵੇਗੀ, ਚਾਰ ਪੰਜ ਫੁੱਟ ਤੋਂ ਉੱਚੀ, ਉੱਥੋਂ ਛਾਲ ਮਰਾ ਕੇ ਘੋੜੇ ਨੂੰ ਥੱਲੜੇ ਪਾਸੇ ਨਾਲ ਦਰਿਆ ਸੀ ਵਗਦਾ, ਉਹਦੇ 'ਚ ਠਿੱਲਣਾ ਸੀ ਬਾਬਾ ਜੀ ਨੇ। ਉਹ ਸਾਰਾ ਵੇਖ ਲਿਆ ਸੀ ਉਹਨਾਂ ਨੇ ਵੀ ਕਿੱਥੋਂ ਛਾਲ ਵੱਜ ਸਕਦੀ ਹੈ, ਪੰਦਰਾਂ ਕੁ ਦਿਨਾਂ ਤੋਂ ਇਹੀ ਕੁਝ ਹੀ ਕਰ ਰਹੇ ਸਨ, ਰੋਜ਼ ਉੱਥੋਂ ਪੱਥਰ ਵੀ ਸੁੱਟਦੇ ਸੀ। ਬਾਬਾ ਜੀ ਨੇ ਕਹਿੰਦੇ ਉੱਥੇ ਕੰਧ ਦੇ ਕੋਲ ਜਾ ਕੇ ਘੋੜੇ ਨੂੰ ਪਹਿਲਾਂ ਫੇਰਿਆ ਵੇਖਿਆ,
ਤਿਸਕੇ ਕਰ ਸਨਮੁਖ ਚੱਲ ਜਾਵਨ,
ਕਹਿੰਦੇ ਉਸ ਕੰਧ ਤੋਂ ਜਿੱਥੋਂ ਘੋੜੇ ਨੂੰ ਛਲਾਂਗ ਮਰਵਾਉਣੀ ਹੈ, ਉਸ ਕੰਧ ਦੇ ਕੋਲ ਘੋੜੇ ਨੂੰ ਫੇਰਨ ਲੱਗੇ।
ਇੱਕ ਹੱਥ ਚਾਬਕ ਕੋ ਮਾਰਾ,
ਇੱਕ ਹੱਥ ਵਿੱਚ ਚਾਬਕ ਸੀ, ਥੋੜਾ ਜਿਹਾ ਘੋੜੇ ਨੂੰ ਸਪੀਡ ਵਿੱਚ ਥੋੜਾ ਜਿਹਾ ਪਿੱਛੋਂ ਲਿਆ ਕੇ ਉਹਨੂੰ ਜ਼ੋਰ ਨਾਲ ਚਾਬਕ ਮਾਰੀ ਬਾਬਾ ਜੀ ਨੇ।
ਰਿਸ ਤੁਰੰਗ ਤਨ ਓਜ ਸੰਭਾਰਾ,
ਜਦੋਂ ਚਾਬਕ ਮਾਰੀ ਨਾ ਪਿੱਠ ਤੇ, ਘੋੜੇ ਨੇ ਐਨ ਆਪਣਾ ਪੂਰਾ ਤਾਣ ਸੰਭਾਲਿਆ, ਬਲ ਸੰਭਾਲਿਆ ਤੇ ਛਾਲ ਮਾਰੀ।
ਜਿਸਕੇ ਫੂਲ ਛਰੀ ਨਹਿਲਾਈ,
ਕਹਿੰਦੇ ਘੋੜਾ ਖਿੱਚ ਗਿਆ ਜਦੋਂ ਚਾਬਕ ਮਾਰੀ, ਉਹਨੂੰ ਰੋਸ ਵਿੱਚ ਆ ਗਿਆ, ਕਿਉਂਕਿ ਇਹ ਘੋੜੇ ਨੂੰ ਤਾਂ ਕਦੇ ਫੁੱਲਾਂ ਵਾਲੀ ਕਿਸੇ ਨੇ ਸੋਟੀ ਨਹੀਂ ਸੀ ਮਾਰੀ, ਚੱਜ ਚਾਬਕ ਵੱਜੀ ਹੈ ਪਹਿਲੀ ਵੇਰੀ। ਉਹ ਰੋਸ ਵਿੱਚ ਆ ਗਿਆ, ਖਿੱਜ ਕੇ ਉਹਨੇ ਛਾਲ ਮਾਰੀ।
ਲਗਤ ਉਠਿਓ ਕਰ ਬਾਗ ਉਠਾਈ,
ਜਦੋਂ ਇੱਕਦਮ ਚਾਬਕ ਵੱਜੀ ਘੋੜੇ ਨੇ ਤਰਬਕ ਕੇ ਛਾਲ ਮਾਰੀ।
ਇੱਕ ਦੋ ਛਾਲ ਕੰਧ ਲੱਗ ਕੀਨ,
ਪਹਿਲਾਂ ਇੱਕ ਦੋ ਛਾਲਾਂ ਮਾਰਨ ਦਾ ਯਤਨ ਕੀਤਾ, ਥੋੜਾ ਜਿਹਾ ਜਾਇਆ ਕਰਨ ਫਿਰ ਪਿੱਛੇ ਨੂੰ ਆ ਜਾਇਆ ਕਰਨ, ਜਾਇਆ ਕਰਨ ਫਿਰ ਪਿੱਛੇ, ਦੋ ਤਿੰਨ ਛਾਲਾਂ ਮਰਵਾਉਣ ਦਾ ਯਤਨ ਕੀਤਾ।
ਰਿਸ ਤੇ ਉੱਚੀ ਕਛੂ ਨਾ ਚੀਨ,
ਕਹਿੰਦੇ ਫਿਰ ਜਦੋਂ ਤੀਜੀ ਵੇਰੀ ਉਹਨੇ ਘੋੜੇ ਨੇ ਛਾਲ ਮਾਰੀ ਨਾ ਗੁੱਸੇ ਚ, ਕੰਧ ਨਾਲੋਂ ਵੀ ਡੇਢ ਫੁੱਟ ਫੁੱਟ ਉੱਚਾ ਹੋ ਕੇ, ਉਹਦੇ ਪੈਰ ਨਹੀਂ ਛੂਹੇ ਕੰਧ ਦੇ ਨਾਲ, ਕੰਧ ਨਾਲੋਂ ਵੀ ਤਕਰੀਬਨ ਫੁੱਟ ਡੇਢ ਫੁੱਟ ਉੱਚਾ ਕਰਕੇ ਲੱਤਾਂ ਉਹਨੇ ਕਹਿੰਦੇ ਛਾਲ ਮਾਰ ਦਿੱਤੀ।
ਚਾਰੋਂ ਚਰਨ ਉਚਾਏ ਉਚੇਰੇ,
ਚਾਰੇ ਪੈਰ ਏਦਾਂ ਇਕੱਠੇ ਕਰ ਲਏ ਮਾਨੋ ਜਿਵੇਂ ਹੋਣ ਹੀ ਨਾ ਨਾਲ, ਏਦਾਂ ਉੱਪਰ ਨੂੰ ਇਕੱਠੇ ਕਰਕੇ ਛਾਲ ਮਾਰੀ।
ਪਯੋ ਕੰਧ ਤੇ ਊਚ ਬਡੇਰੇ,
ਕੰਧ ਨਾਲੋਂ ਵੀ ਉੱਚਾ ਚਲਾ ਗਿਆ ਘੋੜਾ।
ਸਟਕਾਰੀ ਦੁਮਚੀ ਪਰਮਾਈ,
ਤੇ ਪਿਛਲੇ ਪਾਸੇ ਦੁਮਚੀ ਚ ਪਾਈ ਜਿਹੜੀ ਪੂੰਛ ਹੈ ਉਹ ਉਹਦੀ ਝੂਮਦੀ ਹੈ।
ਸਰਤਾ ਵਿਖੇ ਭਰਿਓ ਤਬ ਜਾਈ,
ਫਿਰ ਕਹਿੰਦੇ ਥੱਲੇ ਦਰਿਆ ਸੀ ਤੇ ਦਰਿਆਈ ਘੋੜਾ ਇਹ ਹੈ ਹੀ ਸੀ, ਦਰਿਆ ਦਾ ਤਾਰੂ ਸੀ, ਦਰਿਆ ਦੇ ਵਿੱਚ ਜਾ ਕੇ ਘੋੜਾ ਡਿੱਗਾ।
ਹੁਤੋ ਗੰਭੀਰ ਨੀਰ ਤਿਸ ਥਾਨ,
ਦਰਿਆ ਸੀ ਬਹੁਤ ਡੂੰਘਾ ਪਾਣੀ ਸੀ ਉਸ ਜਗ੍ਹਾ ਤੇ, ਡੂੰਘੇ ਪਾਣੀ ਦੇ ਵਿੱਚ ਘੋੜਾ ਡਿੱਗਾ।
ਪੀਗਿਓ ਇੱਕ ਬਾਰ ਬਲਵਾਨ,
ਜਦੋਂ ਉੱਪਰੋਂ ਡਿੱਗਾ ਇੱਕ ਵਾਰੀ ਤਾਂ ਥੱਲੇ ਤੱਕ ਚਲਾ ਗਿਆ ਘੋੜਾ ਪਾਣੀ ਵਿੱਚ, ਬਾਬਾ ਜੀ ਵੀ ਨਾਲ ਇੱਕ ਵਾਰੀ ਤਾਂ ਥੱਲੇ ਤੱਕ ਆਇਆ ਘੋੜਾ, ਬਲਵਾਨ ਘੋੜਾ ਸੀ, ਬਲੀ ਘੋੜਾ ਸੀ, ਇੱਕ ਵਾਰੀ ਸਾਰਾ ਭਿੱਜ ਗਿਆ, ਬਾਬਾ ਜੀ ਵੀ ਉੱਤੇ ਬੈਠੇ ਪਾਣੀ ਨਾਲ ਭਿੱਜ ਗਏ।
ਹੈ ਅਰੂਡਬੇ ਮਹਿ ਮਤ ਮਹਾ,
ਜੇ ਕੋਈ ਆਮ ਢਿੱਲਾ ਜਿਹਾ ਸਵਾਰ ਹੁੰਦਾ ਤੇ ਲੱਭਦਾ ਹੀ ਨਾ ਦਰਿਆ ਚ ਕਿੱਧਰ ਰੁੜ ਗਿਆ, ਬਾਬਾ ਜੀ ਚੰਗੇ ਵਧੀਆ ਘੋੜ ਸਵਾਰ ਸ਼ਾਹ ਸਵਾਰ ਸੀ ਘੋੜੇ ਦੇ, ਉੱਤੇ ਹਿੱਲੇ ਤੱਕ ਨੀ ਕਾਠੀ ਤੇ ਬੈਠੇ, ਕੇਸ ਉਹਦੇ ਏਦਾਂ ਘੋੜੇ ਦੇ ਜਿਹੜੀ ਗਰਦਨ ਦੇ ਉੱਤੇ ਵਾਲ ਹੁੰਦੇ ਕੇਸ, ਉਹ ਏਦਾਂ ਫੜੇ ਹੋਏ ਪੂਰੀ ਮਜ਼ਬੂਤੀ ਨਾਲ, ਐਨ ਮਜ਼ਬੂਤੀ ਦੇ ਨਾਲ ਉੱਤੇ ਹੀ ਘੋੜੇ ਦੇ ਨਾਲ ਹੀ ਚਿਪਕ ਗਏ ਬਾਬਾ ਜੀ, ਕਹਿੰਦੇ ਘੋੜੇ ਤੋਂ ਥੱਲੇ ਨੀ ਡਿੱਗੇ।
ਵਾਗ ਉਸਾਰ ਸੰਭਰਿਓ ਤਹਾਂ,
ਕਹਿੰਦੇ ਘੋੜੇ ਦੀਆਂ ਏਦਾਂ ਵਾਗਾਂ ਚੁੱਕੀਆਂ ਤੇ ਆਪਣਾ ਆਪ ਵੀ ਸੰਭਾਲ ਲਿਆ ਬਾਬਾ ਜੀ ਨੇ, ਘੋੜਾ ਵੀ ਸੰਭਲ ਗਿਆ।
ਜਾਨੂ ਲੱਗ ਜਲ ਕਰ ਕੇ ਤਰਿਓ,
ਕਹਿੰਦੇ ਫਿਰ ਘੋੜਾ ਐਨ ਸਹਿਜੇ ਸਹਿਜੇ ਤਰਨ ਲੱਗ ਪਿਆ, ਜਿਹਦੇ ਗੋਡੇ ਹੁੰਦੇ ਬਾਬਾ ਜੀ ਦੀਆਂ ਜਿਹੜੀਆਂ ਪਿੰਜਣੀਆਂ ਨੇ ਰਕਾਬਾਂ ਦੇ ਵਿੱਚ, ਬਾਬਾ ਜੀ ਦੇ ਜਿਹੜੇ ਗੋਡੇ ਨੇ ਉੱਥੇ ਤੱਕ ਪਾਣੀ ਚੱਲਦਾ, ਉੱਤੇ ਬੈਠੇ ਆ ਘੋੜੇ ਦੇ, ਘੋੜਾ ਪਾਣੀ ਦੇ ਵਿੱਚ ਏਦਾਂ ਤਰਦਾ ਜਾ ਰਿਹਾ ਜਿਵੇਂ ਕੋਈ ਮੱਛ ਤਰਦਾ ਹੋਵੇ।
ਭਇਓ ਪਾਰ ਬਲ ਤਨ ਸੰਭਾਰਿਓ,
ਔਰ ਪਾਰ ਹੋ ਗਏ ਘੋੜਾ ਦਰਿਆ ਚੋਂ, ਕਹਿੰਦੇ ਆਪਣਾ ਪੂਰਾ ਬਲ ਸੰਭਾਲ ਕੇ ਘੋੜਾ ਤਰ ਗਿਆ।
ਜਬ ਹੂੰ ਛਾਰ ਬਾਰ ਮੈਂ ਮਾਰੀ,
ਕਹਿੰਦੇ ਜਦੋਂ ਘੋੜੇ ਨੇ ਛਾਲ ਮਾਰੀ ਨਾ ਪਾਣੀ ਦੇ ਵਿੱਚ,
ਉਛਰਿਓ ਬੜੇ ਬੇਗ ਤੇ ਬਾਰੀ।
ਸੁਭਾਵਕ ਸੀ, ਵੱਡਾ ਵਜਨ ਵਾਲਾ ਘੋੜਾ ਸੀ, ਬਾਬਾ ਜੀ ਦਾ ਵੀ ਨਾਲ ਵਜਨ। ਇੱਕ ਵਾਰੀ ਪਾਣੀ ਬੜੇ ਜ਼ੋਰ ਨਾਲ ਉਛਲਿਆ, ਦੂਰ ਤੱਕ ਰਾਤ ਨੂੰ ਆਵਾਜ਼ ਸੁਣਾਈ ਦਿੱਤੀ।
ਸ਼ਬਦ ਬਿਲੰਦ ਭਇਓ ਤਬ ਐਸੇ,
ਕਿਉਂਕਿ ਰਾਤ ਨੂੰ ਓਦਾਂ ਹੀ ਆਵਾਜ਼ ਦੂਰ ਤੱਕ ਸੁਣਦੀ ਹੈ, ਸ਼ਾਂਤੀ ਹੁੰਦੀ ਹੈ। ਇਕਦਮ ਦੂਰ ਤੱਕ ਆਵਾਜ਼ ਸੁਣਾਈ ਦਿੱਤੀ ਪਾਣੀ ਦੇ ਖੜਾਕ ਦੀ।
ਜਰ ਖਰ ਗਿਰਹਿ ਅਟਾਰੀ ਜੈਸੇ,
ਇੰਨੀ ਆਵਾਜ਼ ਆਈ ਮਾਨੋ ਜਿਵੇਂ ਕੋਈ ਕਿਲੇ ਦੀ ਕੰਧ ਟੁੱਟ ਕੇ ਪਾਣੀ ਚ ਡਿੱਗ ਗਈ ਹੋਵੇ।
ਹੁਤੋ ਪਹਰੂ ਜਾਗਤ ਜੋਈ,
ਜਿਹੜੇ ਪਹਿਰੇਦਾਰ ਉੱਥੇ ਜਾਗਦੇ ਪਹਿਰਾ ਦੇ ਰਹੇ ਸਨ।
ਨਿਤ ਜਲ ਜੰਤ ਵਿਚਾਰ ਹੈ ਤੇਈ,
ਉਹਨਾਂ ਨੇ ਆਖਿਆ ਇਹਦਾ ਰੋਜ਼ ਹੀ ਆਉਂਦੀ ਆਵਾਜ਼, ਕਿਉਂਕਿ ਬਾਬਾ ਜੀ ਰੋਜ਼ ਹੀ ਖਿੰਗ ਰੱਜ ਦੇ ਦਿਨ ਲਈ ਤਿਆਰੀ ਕਈ ਦਿਨ ਪਹਿਲਾਂ ਹੀ ਕੀਤੀ ਹੋਈ ਸੀ। ਪਤਾ ਸੀ ਵੀ ਜੇ ਇੱਕੋ ਦਮ ਛਾਲ ਮਾਰਾਂਗਾ ਆਵਾਜ਼ ਆਏਗੀ ਤੇ ਪਹਿਰੇਦਾਰ ਭੱਜ ਕੇ ਆ ਕੇ ਫੜ ਲੈਣਗੇ। ਉਹ ਬਾਬਾ ਜੀ ਰੋਜ਼ ਖਿੰਗਰ ਸੁੱਟਦੇ ਸੀ ਵਿੱਚ, ਉਹ ਤਾਂ ਹੀ ਉਹਨਾਂ ਨੇ ਪੰਜ ਚਾਰ ਦਿਨ ਆ ਕੇ ਵੇਖਿਆ, ਮੁੜ ਕੇ ਉਹਨਾਂ ਸੋਚਿਆ ਵੀ ਕੋਈ ਪਾਣੀ ਦਾ ਜਲ ਜੰਤੂ ਹੈ। ਅੱਜ ਵੀ ਉਹਨਾਂ ਨੇ ਇਹੀ ਸਮਝਿਆ ਵੀ ਅੱਜ ਵੀ ਜਿਹੜਾ ਰੋਜ਼ ਆਉਂਦਾ ਉਹ ਪਾਣੀ ਵਿੱਚ ਜਲ ਜੰਤੂ ਉਹੀ ਹੋਵੇਗਾ।
ਸੁਣ ਕੇ ਨਾਦ ਤੂੰ ਸ਼ਨੀ ਰਹੇ,
ਉਹ ਚੁੱਪ ਰਹੇ, ਕਹਿੰਦੇ ਨਾਲ ਦਾ ਕਹਿੰਦਾ ਵੇਖੀ, ਉਹ ਕਹਿੰਦਾ ਰਹਿਣ ਦੇ, ਤਾਂ ਰੋਜ਼ ਹੀ ਆਉਂਦੀ ਹੈ ਆਵਾਜ਼, ਕੋਈ ਪਾਣੀ ਦਰਿਆ ਦਾ ਜਲ ਜੰਤੂ ਹੈ, ਰਾਤ ਨੂੰ ਇਸ ਵੇਲੇ ਰੌਲਾ ਪਾਉਂਦਾ ਹੈ।
ਕੱਛ ਨਹਿ ਲਹੇ ਨਾ ਬਚ ਮੁਖ ਕਹੇ,
ਉਹ ਬੋਲੇ ਹੀ ਨੀ, ਚੁੱਪ ਹੀ ਰਹੇ, ਉੱਥੇ ਹੀ ਪਹਿਰਾ ਦਿੰਦੇ ਰਹੇ, ਉਧਰਲੇ ਪਾਸੇ ਵੇਖਣ ਨਹੀਂ ਗਏ।
ਬਿਧੀ ਚੰਦ ਬੜ ਸੁਮਤ ਪ੍ਰਬੀਨਾ,
ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਜੋ ਮਹਾਨ ਸੁਮਤ ਵਿੱਚ ਪ੍ਰਬੀਨ ਮਹਾਂਪੁਰਖ ਗੁਰਸਿੱਖ ਹਨ।
ਤਟ ਥਿਰ ਤੁਰੰਗ ਦਿਲਾਸੋ ਦੀਨਾ,
ਘੋੜੇ ਨੂੰ ਏਦਾਂ ਹੌਸਲਾ ਜਿਹਾ ਦਿੱਤਾ, ਦਿਲਾਸਾ ਦਿੱਤਾ, ਉੱਤੇ ਬੈਠੇ ਘੋੜੇ ਦੇ ਉੱਤੇ ਜਿਹੜਾ ਉੱਪਰਲੇ ਖੰਭ ਹੁੰਦੇ ਘੋੜੇ ਦੇ, ਉਹਦੇ ਤੇ ਹੱਥ ਫੇਰਦੇ, ਉਹਨੂੰ ਦਿਲਾਸਾ ਦਿੰਦੇ।
ਗਰੀਵਾ ਪਰ ਧਰ ਧਰ ਕਰ ਹਾਥ,
ਉਹਦੀ ਗਰਦਨ ਉੱਤੇ ਏਦਾਂ ਪੁਚਕਾਰ ਕੇ, ਸਵਾਸ਼ ਹੋ ਸ਼ੇਰਾ ਕਮਾਲ ਕਰਤੀ, ਉਹਨੂੰ ਨਾਲੇ ਹੌਸਲਾ ਦਿੰਦੇ, ਉਹਦੀ ਗਰਦਨ ਦੇ ਉੱਤੇ ਹੱਥ ਫੇਰਦੇ ਤੇ ਬੜਾ ਹੀ ਉਹਨੂੰ ਪਲੋਸਦੇ, ਹੌਸਲਾ ਦਿੰਦੇ।
ਹੁਤੋ ਤੇਜ ਕਰ ਧੀਰਜ ਸਾਥ,
ਕਹਿੰਦੇ ਉਹਨੂੰ ਧੀਰਜ ਦੇ ਕੇ ਤੋਰਦੇ ਆ, ਘੋੜਾ ਬੜਾ ਤੇਜ ਸੀ, ਉਹ ਹਵਾ ਚ ਉੱਡ ਜਾਣਾ ਚਾਹੁੰਦਾ ਹੈ।
ਨਿਤ ਦਿਨ ਮੈਂ ਪਿਖ ਘਾਤ ਵਿਚਾਰਤ,
ਕਹਿੰਦੇ ਮੈਂ ਰੋਜ਼ ਵੇਖਦਾ ਸੀ ਵੀ ਕਦੋਂ ਕੋਈ ਇਹੋ ਜਿਹਾ ਘਾਤ ਵੇਖਾਂ ਤੇ ਲੈ ਕੇ ਜਾਵਾਂ।
ਕੰਧ ਨਦੀ ਪਿਖ ਪੰਥ ਨਿਹਾਰਤ,
ਕਿਉਂਕਿ ਬਾਬਾ ਜੀ ਨੂੰ ਪਤਾ ਸੀ ਵੀ ਰਸਤਾ ਕਿੱਧਰ ਨੂੰ ਜਾਣਾ, ਕਿਉਂਕਿ ਨਦੀ ਦੇ ਕੰਢੇ ਕੰਢੇ ਉੱਧਰ ਹੀ ਘਾਹ ਲੈਣ ਵੀ ਉੱਧਰ ਹੀ ਜਾਂਦੇ ਸੀ। ਉਹਨਾਂ ਨੇ ਰਾਹ ਵੀ ਵੇਖਿਆ ਹੋਇਆ ਸੀ ਵੀ ਜੇ ਇਸ ਕੰਧ ਤੋਂ ਘੋੜਾ ਕੱਢ ਕੇ ਲਿਜਾਵਾਂਗਾ ਤੇ ਰਸਤਾ ਕਿਹੜਾ ਪਵੇਗਾ। ਰਾਹ ਸਾਰੇ ਵੇਖੇ ਹੋਏ ਸੀ, ਪੂਰੀ ਆਲੇ ਦੁਆਲੇ ਰੇਖੀ ਕੀਤੀ ਹੋਈ ਸੀ ਬਾਬਾ ਜੀ ਨੇ। ਕਹਿੰਦੇ ਰਾਹ ਤੇ ਭੇਤੀ ਸਨ, ਉਹ ਜਾਣਦੇ ਸਨ, ਉਸੇ ਰਸਤੇ ਨੂੰ ਪਾਉਣ ਲੱਗੇ ਨੇ ਜਿਹਦਾ ਪਤਾ ਸੀ।
ਸੋ ਸਭ ਕਰ ਨਿਰਣੈ ਮਗ ਚਾਲਾ,
ਉਹ ਸਾਰਾ ਨਿਰਣਾ ਕਰਕੇ ਵੀ ਕਿੱਧਰ ਨੂੰ ਜਾਣਾ, ਪਹਿਲਾ ਪੜਾਅ ਕਿੱਥੇ ਕਰਨਾ, ਕਿੱਥੇ ਰੁਕਣਾ, ਇਹ ਸਾਰੀ ਵਿਉਂਤਬੰਦੀ ਬਾਬਾ ਜੀ ਨੇ ਕਈ ਦਿਨਾਂ ਤੋਂ ਬਣਾ ਲਈ ਸੀ।
ਗੁਰ ਸਨ ਮੁਖ ਮੁਖ ਕਰ ਤਿਸ ਕਾਲਾ,
ਉੱਥੋਂ ਦਰਿਆ ਚੋਂ ਘੋੜਾ ਬਾਹਰ ਕੱਢਿਆ, ਤਰ ਕੇ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਮੁਖ ਕਰਕੇ ਚੱਲ ਪਏ।
ਅਧਿਕ ਆਨੰਦਤ ਸੁਮਤ ਬਿਲੰਦ,
ਬਾਬਾ ਜੀ ਬੜੇ ਆਨੰਦ ਚ ਨੇ, ਬੜੇ ਖੇੜੇ ਚ ਨੇ, ਬੜੀ ਖੁਸ਼ੀ ਅੱਜ ਮਹਾਨ ਸੁਮਤ ਦੇ ਧਾਰਨੀ ਹਨ।
ਚਲਹਿ ਤੁਰੰਗ ਪੌਣ ਮਾਨਿੰਦ,
ਕਹਿੰਦੇ ਘੋੜਾ ਜਦੋਂ ਦਰਿਆ ਚੋਂ ਨਿਕਲਿਆ ਨਾ, ਤੁਰਿਆ ਜਦੋਂ ਏਦਾਂ ਦੌੜੇ ਜਿਵੇਂ ਹਵਾ ਵੀ ਪਿੱਛੇ ਛੱਡ ਦੇ, ਹਵਾ ਨੂੰ ਵੀ ਪਿੱਛੇ ਛੱਡ ਜੇ, ਏਦਾਂ ਜਾਣ ਲੱਗਾ।
ਸਤ ਗੁਰ ਸ਼ਬਦ ਬਦਨ ਤੇ ਗਾਵੇ,
ਬੜੀ ਖੁਸ਼ੀ ਦੇ ਨਾਲ ਗੁਰੂ ਸਾਹਿਬ ਜੀ ਦਾ ਸ਼ਬਦ ਬਾਬਾ ਜੀ ਆਪਣੀ ਰਸਨਾ ਤੋਂ ਪੜਦੇ ਜਾ ਰਹੇ ਨੇ।
ਪਾਪ ਪ੍ਰਮੋਦ ਸੋਰੀ ਦੇ ਨਾਮ ਆਵੇ,
ਇੰਨੀ ਖੁਸ਼ੀ ਹੈ ਕਿ ਉਹ ਖੁਸ਼ੀ ਹਿਰਦੇ ਵਿੱਚ ਨਹੀਂ ਮਾਮਦੀ ਤੇ ਖੁਸ਼ੀ ਨਾਲ ਰੀਝ ਰੀਝ ਕੇ ਉੱਚੀ ਉੱਚੀ ਗਾ ਗਾ ਕੇ ਪੜ ਰਹੇ ਹਨ।
ਸ਼੍ਰੀ ਮੁਖ ਵਾਕ ਗੁਰ ਮੇਰਾ ਸੰਗ ਸਦਾ ਹੈ ਨਾਲੇ,
ਕੀ ਪੜਦੇ ਜਾ ਰਹੇ ਨੇ ਗਾ ਗਾ ਕੇ ਉੱਚੀ ਉੱਚੀ ਆਵਾਜ਼ ਵਿੱਚ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰ ਮੇਰਾ
संग सदा है नाले गुर मेरा संग सदा है
गुर मेरा संग सदा है नाले गुर मेरा संग सदा है नाले
गुर मेरा संग सदा है नाले गुर मेरा संग सदा है ना
उच्ची उच्ची आवाज च गांदे जा रहे हरदा आनंद नाल भरिया होया आह मेरे पातशाह दा कार्ज सतगुरां आप ही कर लिया हुंदा क्यों ना मेरे साहब मेरे गुरदेव सदा ही मेरे अंग संग ने सदा ही मेरे नाल ने दुकालं परनासी दयालं सरूपे सदा अंग संगे अपंग विभूते गुरसिखां ने जिन्ने मोर्चे फते कीते जिन्नियां जंगां लड़ियां जां हुण जिन्ने भी मोर्चे फते करनगे जां आउण वाले समय विच भी जिन्ने होणगे हर वेले गुरसिखां ने अपने हिरदे च इही भावना रखी है साढ़े सतगुरु जी साढ़े अंग संग ने साढ़े नाल ने। बाबा जी कहिंदे कारज तां ही होया गुरदेव नाल वरते ने छेवें पातशाह वो हर वेले ही साढ़े नाल ने रीझ रीझ के पढ़ते जा रहे ने गांदे जा रहे ने
सिमर सिमर तिस सदा संभाले
कहिंदे जेड़ा गुरु मेरे हर वेले नाल संग हे मेरिया मना तू हर वेले अपने हिरदे विच उहनू सिमर उहनू चेते कर उहदी सदा संभाल कर उहनू सदा ही अपने हिरदे च संभाल उहदे नाम नू जेड़ा नाल है सदा अंग संग है
इत याद इक तुक गावत आवे
ए पंक्तियां पढ़ते जा रहे ने ए पावन इहदे तों इलावा होर भी बहुत सारियां पंक्तियां जेड़ा जेड़ा शब्द चेते आउंदा बाबा जी नू गुरबाणी दा ओ पढ़दे जा रहे ने नाल नाल
है कि पीठ चढ़न सुख पावे
घोड़े दी काठी ते बहण दा बड़ा सुख है घोड़े ने कमाल ही कर दित्ती जदों घोड़ा तुरिया ओदी सवारी दा ही बड़ा भारी वड़दिया आनंद है
इम बड़ बल ते गमण्यो घोड़ा
कहिंदे बड़े बल नाल बड़े वेग नाल घोड़ा दौड़िया
नह बिधिए तन हल है थोरा
घोड़ा इन्ना तेज दौड़ रहा है बाबा जी उत्ते बैठे हिल भी नहीं रहे इन्नी मस्ती नाल चल रहा तेजी नाल बाबा जी उत्ते बैठे हिलदे नहीं यानी कि सवार नूं तां पता भी नहीं लगन दिंदा घोड़ा भी तुरिया जांदा उत्ते जे पानी दा छन्ना भर के रख दिए वह भी ना रुड़न देवे उत्ते हां जी
उदयो चंद जुग कटका पाछे
कहिंदे दो घड़ियां बाद चन्न थोड़ा जिहा आकाश विच दिसण लग पिया ते लो लग गई
देखण लग्यो पंथ सब आछे
अगे राह चंगी तरह दिसण लग पिया
देत दिलासा मार्ग चल है
ते दिलासा देंदिया बाबा जी मार्ग दे विच घोड़े नू हौसला देंदे नाले ओदी गर्दन ते हथ फेरी जांदे ते नाले ओनू तोरी जांदे
पुलण ते नब उडण संभाल है
हां जी
पुलण ते नब उडण संभाल है
हां पुलण ते नब उडण संभाल है कहिंदे ओह किते भुल के हवा च ना उड जे आकाश विच ना उड जे क्योंकि घोड़ा चलदा इदां पिया भी किते उड ही ना जाए बाबा जी उहनू हौसला दे के तोर दिओ सजना उड ना जाई किते हवा विच हां जी
ग्राम के नगरी आए अगारी
कहिंदे जेड़ा कोई पिंड आउंदा सामने जां जो कोई नगर आउंदा है
नहीं प्रवेश है किसु मजारी
बाबा जी उस पिंड दे विचों नहीं कढदे घोड़ा ना नगर दे विचों कढ़ दे बारो बार घोड़ा कढ़ दे क्योंकि जे किसे पिंड नगर दे विचों दी कढ़णगे कोई वेखेगा ओ फिर पिछे खबर देणगे दसणगे भी घोड़ा किधर गया हां जी
वहर वहर ही मार्ग चले
इस करके बाबा जी नगर तो बार बार ही जेड़ा कोई रस्ते च कोई नगर आउंदा कोई निक्का मोटा पिंड आउंदा ओदे बार बार ही बाबा जी घोड़ा कढ के लैके जांदे है
आए नदी जह दोनों मिले
कहिंदे चलदिआं चलदिआं बाबा जी हरी के पत्तण जिथे दोवें दरिया वगदे मिल जांदे हन
देख घाट को ठेल्यो बारी
उत्थे जिथों पानी नूं तरन दा घाट सी ओह वेख के घोड़ा हुण कोई किश्ती दी लोड़ नहीं सी क्योंकि तारू घोड़ा सी दरियाई घोड़ा सी कहिंदे उहनूं पानी दे विच ठिल लिया
जीन शुशक रख होयो पारी
घोड़े ने काठी नहीं भिजन दित्ती उत्ते अपनी पिठ ते ਐਨ ਘੋੜੇ ਦੀ ਕਾਠੀ ਵੀ ਸੁੱਕੀ ਥੱਲੇ ਪੈਰਾਂ ਦੇ ਨਾਲ ਹੀ ਤਰਦਾ ਜਾ ਰਿਹਾ।
ਆਯੁਤ ਛਾਤੀ ਲੱਗ ਜਲ ਛੂਇਓ,
ਕਹਿੰਦੇ ਘੋੜੇ ਦੀ ਜਿਹੜੀ ਛਾਤੀ ਹੈ ਸਿਰਫ ਉਹਨੂੰ ਜਲ ਛੂਇਆ, ਉੱਪਰ ਗਰਦਨ ਤੱਕ ਵੀ ਜਲ ਨਹੀਂ ਆਉਣ ਦਿੱਤਾ।
ਸੂਕੋ ਰਾਖ ਤੀਰ ਭਰ ਗਯੋ,
ਸੁੱਕਾ ਹੀ ਉੱਤੇ ਬਾਬਾ ਜੀ ਨੀ ਬੈਠੇ ਭਿੱਜੇ, ਕਾਠੀ ਨੀ ਭਿੱਜੀ, ਕਹਿੰਦੇ ਸੁੱਕਾ ਹੀ ਬਾਬਾ ਜੀ ਨੂੰ ਲੈ ਕੇ ਪਾਰਲੇ ਪਾਸੇ ਕਿਨਾਰੇ ਤੇ ਪਹੁੰਚ ਗਿਆ।
ਬਾਂਧ ਬ੍ਰਿਜ ਸੋ ਮੱਜਨ ਕਰਿਓ,
ਦਰਿਆ ਪਾਰ ਕਰਕੇ ਬਾਬਾ ਜੀ ਨੇ ਘੋੜਾ ਬੰਨਿਆ, ਵੀ ਘੋੜਾ ਵੀ ਸਾਰੀ ਲੈ ਲਵੇ, ਸਾਹ ਲੈ ਲਵੇ, ਤੇ ਬਾਬਾ ਜੀ ਨੇ ਫਿਰ ਆਪ ਇਸ਼ਨਾਨ ਪਾਨ ਕੀਤਾ।
ਧਰ ਗੁਰ ਧਿਆਨ ਹੈ ਉਪਰ ਚਰਿਓ,
ਗੁਰੂ ਸਾਹਿਬ ਜੀ ਦਾ ਧਿਆਨ ਆਪਣੇ ਹਿਰਦੇ ਚ ਧਾਰ ਕੇ ਇਸ਼ਨਾਨ ਪਾਨ ਕਰਨ ਤੋਂ ਬਾਅਦ ਫਿਰ ਘੋੜੇ ਤੇ ਸਵਾਰ ਹੋ ਗਏ।
ਬਲ ਤੇ ਜਲ ਥਲ ਮਹਿ ਤੁਲ ਚੱਲ ਹੈ,
ਘੋੜਾ ਜਿਵੇਂ ਜਲ ਚ ਜਾਂਦਾ ਬਲ ਦੇ ਨਾਲ, ਹਾਲਾਂਕਿ ਪਾਣੀ ਚ ਸਵਾਰ ਨੂੰ ਲੈ ਕੇ ਤਰਨਾ ਬੜਾ ਜ਼ੋਰ ਲੱਗਦਾ, ਓਦਾਂ ਹੀ ਧਰਤੀ ਤੇ ਵੀ ਓਨਾ ਹੀ ਬਲ ਲਾ ਕੇ ਚੱਲਦਾ ਜਿੰਨਾ ਜਲ ਵਿੱਚ ਚੱਲਦਾ।
ਸੁਖ ਅਸਵਾਰੀ ਕਰਤ ਨਹਲ ਹੈ,
ਜਿਹੜਾ ਉੱਤੇ ਸਵਾਰ ਬੈਠਾ ਸਵਾਰੀ ਕਰਦਾ ਸੁਖ ਨਾਲ ਉਹ ਹਿਲਦਾ ਵੀ ਨਹੀਂ, ਬੜਾ ਸੁਖ ਦਿੰਦਾ ਸਵਾਰੀ ਦਾ।
ਬੜੇ ਵੇਗ ਤੇ ਗਮਨ ਹੈ ਘਣੋ,
ਬੜੇ ਵੇਗ ਦੇ ਨਾਲ ਚੱਲਦਾ ਹੈ, ਲੰਮਾ ਪੈਂਡਾ ਤੈਅ ਕਰਦਾ ਹੈ।
ਗਰਨ ਬਿਮਾਨ ਭਿਆਨ ਤਮਨੋ,
ਕਹਿੰਦੇ ਮਾਨੋ ਜਿਵੇਂ ਆਕਾਸ਼ ਵਿੱਚ ਕੋਈ ਵਿਮਾਨ ਨੀ ਉੱਡਦਾ ਜਾਂਦਾ ਉੱਡਣ ਖਟੋਲਾ, ਏਦਾਂ ਉੱਡਣ ਖਟੋਲੇ ਵਾਂਗੂ ਉੱਡਦਾ ਜਾਂਦਾ ਹੈ ਘੋੜਾ।
ਧਿਆਨ ਗੁਰੂ ਕੋ ਧਾਰਤ ਮਨ ਮੈਂ,
ਬਾਬਾ ਜੀ ਨੇ ਆਪਣੇ ਹਿਰਦੇ ਚ ਗੁਰੂ ਸਾਹਿਬ ਜੀ ਦਾ ਧਿਆਨ ਧਾਰਿਆ ਹੋਇਆ ਤੇ ਜਾ ਰਹੇ ਨੇ।
ਕਾਰਜ ਬਣਿਓ ਅਲਪ ਹੀ ਦਿਨ ਮੈਂ,
ਮਹਾਰਾਜ ਛੇਵੇਂ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ, ਥੋੜੇ ਦਿਨਾਂ ਚ ਹੀ ਆਪਣਾ ਕਾਰਜ ਕਰ ਲਿਆ, ਥੋੜੇ ਦਿਨਾਂ ਚ ਇਹ ਕਾਰਜ ਬਣ ਗਿਆ।
ਬਿਧੀ ਚੰਦ ਕੇ ਦੇਤ ਆਨੰਦ,
ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਮਹਾਰਾਜ ਮੈਨੂੰ ਤੁਸੀਂ ਆਨੰਦ ਬਖਸ਼ ਦਿੱਤਾ, ਖੇੜਾ ਬਖਸ਼ ਦਿੱਤਾ।
ਨਹਿਨ ਹੋਣ ਦੇ ਤੁੰਦ ਬਿਲੰਦ,
ਕਹਿੰਦੇ ਉਹ ਘੋੜਾ ਇੰਨਾ ਸੁਖ ਦੇ ਰਿਹਾ ਬਾਬਾ ਜੀ ਨੂੰ ਕਿ ਮਾੜਾ ਮੋਟਾ ਵੀ ਕਹਿੰਦੇ ਸਵਾਰ ਨੂੰ ਪਰੇਸ਼ਾਨ ਨਹੀਂ, ਤਾਂ ਘੋੜੇ ਪਰੇਸ਼ਾਨ ਵੀ ਕਰਦੇ ਆ। ਕਹਿੰਦੇ ਉੱਤੇ ਬੈਠੇ ਬਾਬਾ ਜੀ ਨੂੰ ਸੁੱਖ ਹੀ ਜਾਈਦੇ, ਜਿੰਨਾ ਪੈਂਡਾ ਤੈਅ ਕਰੀ ਜਾਂਦੇ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਪੈਂਡਾ ਮੁੱਕੀ ਜਾਂਦਾ।
ਪਹਿਲੇ ਦਿਨ ਮੈਂ ਮਜਲ ਬਿਸਾਲਾ,
ਪਹਿਲੇ ਦਿਨ ਚ ਹੀ ਬਾਬਾ ਜੀ ਨੇ ਬੜੀ ਲੰਮੀ ਮਜਲ ਮਾਰ ਲਈ।
ਇੱਕ ਥਲ ਖਰੇ ਬਿਤਾ ਚਿਰਕਾਲਾ,
ਬਾਬਾ ਜੀ ਨੇ ਫਿਰ ਵਿਚਾਰ ਕੀਤੀ, ਕਹਿੰਦੇ ਘੋੜਾ ਇੱਕੋ ਜਗ੍ਹਾ ਤੇ ਖੜਾ ਸੀ, ਉੱਥੇ ਨੂੰ ਤਾਂ ਕਿਉਂਕਿ ਘੋੜੇ ਨੂੰ ਫੇਰਦੇ ਘੱਟ ਸੀ, ਕਦੇ ਕਦੇ ਬਾਦਸ਼ਾਹ ਸਵਾਰੀ ਕਰਦਾ ਸੀ, ਵੀ ਜਦੋਂ ਘੋੜਾ ਇੱਕੋ ਜਗ੍ਹਾ ਤੇ ਕਾਫੀ ਦਿਨਾਂ ਦਾ ਬੰਨਿਆ ਹੋਵੇ ਤੇ ਇੱਕੋ ਵੇਲੇ ਉਹਨੂੰ ਕੱਢ ਕੇ ਲੰਮਾ ਪੈਂਡਾ ਤੈਅ ਕਰਾਓ ਤੇ ਘੋੜਾ ਤੰਗ ਹੁੰਦਾ। ਬਾਬਾ ਜੀ ਨੇ ਵਿਚਾਰ ਕੀਤੀ ਵੀ ਘੋੜਾ ਇੱਕ ਜਗ੍ਹਾ ਤੇ ਕਾਫੀ ਸਮੇਂ ਤੋਂ ਬੰਨਿਆ ਹੋਇਆ ਸੀ।
ਹੋਏ ਨਾ ਅਸ ਅਸ ਹੁਸਨ ਹੈ ਜਾਏ,
ਕਿਤੇ ਐਸਾ ਨਾ ਹੋਵੇ ਵੀ ਘੋੜਾ ਹੰਬ ਜੇ, ਕਿਉਂਕਿ ਇੱਕੋ ਦਿਨ ਚ ਇੰਨਾ ਲੰਮਾ ਪੈਂਡਾ ਕਈ ਦਿਨਾਂ ਬਾਅਦ ਜਦੋਂ ਤੁਰੇਗਾ ਤੇ ਸੁਭਾਵਿਕ ਹੈ ਵੀ ਕਿਤੇ ਘੋੜਾ ਹੁਸ ਨਾ ਜਾਏ। ਹੁਸ ਜਾਏ ਦਾ ਮਤਲਬ ਹੁੰਦਾ ਵੀ ਘੋੜੇ ਦਾ ਕਿਤੇ ਸਾਹ ਨਾ ਟੁੱਟ ਜਾਏ। ਹਾਂਜੀ,
ਗੁਰ ਟਿਗ ਇੱਕ ਵਾਰ ਪਹੁੰਚਾਏ,
ਵੀ ਇੱਕ ਵਾਰ ਇਹਨੂੰ ਮੈਂ ਸਤਿਗੁਰਾਂ ਕੋਲ ਪਹੁੰਚਦਾ ਕਰ ਦਿਆਂ।
ਤੀਰਾ ਕਰਤੇ ਦੇਤ ਦਿਲਾਸਾ,
ਇਹ ਤਾਂ ਬਾਬਾ ਜੀ ਘੋੜੇ ਨੂੰ ਨਾਲੇ ਮਾਲਿਸ਼ ਕਰਦੇ ਹੱਥ ਵੀ ਫੇਰਦੇ ਹਨ।
ਚੜਬੇ ਮਹਿ ਚਾਤੁਰ ਮਤ ਰਾਸਾ,
ਬਾਬਾ ਜੀ ਘੋੜ ਸਵਾਰੀ ਵਿਚ ਬੜੇ ਚਤੁਰ ਨੇ, ਨਿਪੁੰਨ ਹਨ।
ਦੇਤ ਬਾਗ ਕੋ ਚਾਲ ਚਲਾਵੈ,
ਤੇ ਘੋੜੇ ਦੀ ਵਾਗ ਪਕੜ ਕੇ ਘੋੜੇ ਦੀਆਂ ਸਾਰੀਆਂ ਚਾਲਾਂ ਚੈੱਕ ਵੀ ਕਰੀ ਜਾਂਦੇ ਵੀ ਕਿਹੜੀ ਕਿਹੜੀ ਚਾਲ ਚੱਲ ਲੈਂਦਾ ਘੋੜਾ, ਉਹ ਵਾਗ ਤੋਂ ਹੀ ਫੜ ਕੇ ਚਲਾਈ। ਇਹਦਾ ਘੋੜੇ ਦਾ ਗੇਰ ਵੀ ਉਹ ਹੈ, ਰੇਸ ਵੀ ਉਹੀ ਹੈ। ਵਾਗ ਜਿਹੜੀ ਹੁੰਦੀ ਘੋੜੇ ਦੀ ਉਹੀ ਉਹਦੀ ਰੇਸ ਹੈ, ਉਹੀ ਉਹਦੀਆਂ ਬ੍ਰੇਕਾਂ ਵੀ ਉਹ ਨੇ, ਤੇ ਉੱਥੋਂ ਹੀ ਉਹਦੀਆਂ ਚਾਲਾਂ ਜਿਹੜੀਆਂ ਨੇ ਸਾਰੀਆਂ ਚੱਲਣੀਆਂ। ਬਾਬਾ ਜੀ ਵਾਗ ਖਿੱਚ ਕੇ ਉਹਦੀਆਂ ਘੋੜੇ ਦੀਆਂ ਸਾਰੀਆਂ ਚਾਲਾਂ ਰਸਤੇ 'ਚ ਚੈੱਕ ਕਰਦੇ ਵੀ ਕਰੇਬੀਆ ਕਿਵੇਂ ਚੱਲਦਾ, ਰਵਾਲ ਕਿਵੇਂ ਚੱਲਦਾ, ਛੋਟੀ ਰਵਾਲ ਕਿਵੇਂ ਚੱਲਦਾ, ਦੁੜਕੀ 'ਚ ਕਿਵੇਂ ਹੈ, ਉਹ ਸਾਰੀਆਂ ਘੋੜਿਆਂ ਦੀਆਂ ਜਿਹੜੀਆਂ ਚਾਲਾਂ ਹੁੰਦੀਆਂ ਛੋਟੀਆਂ ਵੱਡੀਆਂ, ਉਹ ਸਾਰੀਆਂ ਬਾਬਾ ਜੀ ਰਸਤੇ ਚ ਨਾਲ ਨਾਲ ਵੇਖੀ ਜਾਂਦੇ ਨੇ।
ਤਉ ਬੇਗ ਤੇ ਬਹੁਤ ਸਿਧਾਵੈ,
ਬਾਬਾ ਜੀ ਫਿਰ ਵੀ ਵਾਗ ਖਿੱਚ ਕੇ ਰੱਖਦੇ ਵੀ ਥੋੜਾ ਜਿਹਾ ਸਹਿਜੇ ਚੱਲੇ ਵੀ ਘੋੜਾ ਆਰਾਮ ਨਾਲ ਜਾਏਗਾ, ਸਾਹ ਨੀ ਇਹਦਾ ਟੁੱਟੇਗਾ, ਪਰ ਘੋੜਾ ਫਿਰ ਵੀ ਕਹਿੰਦਾ ਉੱਡ ਜਾਵਾਂ, ਉਹ ਨੀ ਸਹਿਜੇ ਚੱਲਦਾ। ਬਾਬਾ ਜੀ ਤੋਰਦੇ ਉਹਨੂੰ ਹੋਲੇ, ਪਰ ਉਹ ਫਿਰ ਵੀ ਉੱਡ ਜਾਣਾ ਚਾਹੁੰਦਾ। ਮਾਨੋ ਜਿਵੇਂ ਬਾਬਾ ਜੀ ਨਾਲੋਂ ਜ਼ਿਆਦਾ ਕਾਲਾ ਹੋਵੇ ਘੋੜਾ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨੇ। ਹਾਂਜੀ,
ਹੋਰੋ ਚਲਹਿ ਲਖੈ ਅਸਵਾਰ।
ਸਵਾਰ ਉੱਤੇ ਬੈਠਾ ਹੋਵੇ ਤੇ ਉਹਨੂੰ ਏਦਾਂ ਲੱਗਦਾ ਵੀ ਘੋੜਾ ਥੋੜਾ ਹੀ ਪੈਂਡਾ ਤੈਅ ਕੀਤਾ, ਹੌਲੇ ਚੱਲ ਰਿਹਾ। ਉੱਤੇ ਬੈਠੇ ਨੂੰ ਏਦਾਂ ਹੀ ਲੱਗਦਾ ਵੀ ਜਿਵੇਂ ਹੌਲਾ ਚੱਲ ਰਿਹਾ ਘੋੜਾ।
ਪਹੁੰਚ ਹੈ ਦੂਰ ਨਾ ਲਾਗ ਅਵਾਰ।
ਪਰ ਉਹ ਬੈਠੇ ਨੂੰ ਭੁਲੇਖਾ ਵੀ ਉੱਤੇ ਹੌਲਾ ਚੱਲਦਾ, ਉਹ ਥੋੜੇ ਸਮੇਂ ਵਿੱਚ ਹੀ ਬਹੁਤਾ ਪੈਂਡਾ ਤੈਅ ਕਰਨ ਵਾਲਾ ਘੋੜਾ ਸੀ। ਜਿਵੇਂ ਅੱਜ ਕੱਲ ਕਾਰਾਂ ਗੱਡੀਆਂ ਹੁੰਦੀਆਂ, ਸ਼ੀਸ਼ੇ ਬੰਦ ਹੋਣ, ਚੰਗੀ ਵਧੀਆ ਗੱਡੀ ਕਾਰ ਹੋਵੇ, ਉਹ ਸੋ ਤੋਂ ਉੱਤੇ ਵੀ ਜਾਂਦੀ ਹੋਵੇ ਪਤਾ ਨਹੀਂ ਲੱਗਦਾ, ਤੇ ਜੇ ਕੋਈ ਮਾੜੀ ਧਾੜੀ ਕਾਰ ਹੋਵੇ ਜੋ ਥੋੜੀ ਸਪੀਡ ਵੀ ਹੋਵੇ ਇੱਦਾਂ ਲੱਗਦਾ ਖਬਰੇ ਕਿੰਨੀ ਤੇਜ਼ ਜਾ ਰਹੇ। ਉਦਾਂ ਹੀ ਘੋੜਿਆਂ ਦਾ ਵੀ ਹੁੰਦਾ, ਜੇ ਮਾੜੇ ਮੋਟੇ ਘੋੜੇ ਹੋਣ ਉਹ ਵੇਖਣ ਨੂੰ ਲੱਗਦਾ ਵੀ ਬੜਾ ਜ਼ੋਰ ਲਾਉਂਦੇ, ਪੈਂਡਾ ਮੁੱਕਦਾ ਹੀ ਨਹੀਂ। ਚੰਗੇ ਘੋੜੇ ਹੋਣ ਵੇਖਣ ਨੂੰ ਲੱਗਦਾ ਵੀ ਉੱਤੇ ਸਵਾਰ ਨੂੰ ਵੀ ਜ਼ੋਰ ਨਹੀਂ ਪਿਆ ਲਾਉਂਦਾ, ਪਰ ਪੈਂਡਾ ਬੜਾ ਛੇਤੀ ਤੈਅ ਹੁੰਦਾ। ਇਹੋ ਜਿਹਾ ਘੋੜਾ ਸੀ।
ਆਨ ਰਹਿਓ ਦਿਨ ਘਟਕਾ ਚਾਰੇ।
ਚਾਰ ਕ ਘੜੀਆਂ ਜਦੋਂ ਦਿਨ ਬਾਕੀ ਰਹਿ ਗਿਆ।
ਰੂਪੇ ਪੁਰ ਕੇ ਚਿੰਨ ਨਿਹਾਰੇ।
ਬਾਬਾ ਜੀ ਨੂੰ ਨਗਰ ਨਜ਼ਰ ਆ ਗਿਆ ਰੂਪਾ ਭਾਈ ਕਾ ਪਿੰਡ, ਜਿੱਥੇ ਛੇਵੇਂ ਪਾਤਸ਼ਾਹ ਬਿਰਾਜਮਾਨ ਸੀ। ਉਹ ਨਗਰ ਬਾਬਾ ਜੀ ਨੂੰ ਨਜ਼ਰ ਆ ਗਿਆ।
ਦੇਖਤ ਹੀ ਆਨੰਦਤ ਹੋਵਾ।
ਜਦੋਂ ਨਗਰ ਦਿਸ ਪਿਆ ਦੂਰੋਂ, ਵੇਖਦਾ ਹੀ ਆਨੰਦ ਖੇਡ ਗਿਆ ਬਾਬਾ ਜੀ ਦੇ ਹਿਰਦੇ ਵਿੱਚ।
ਕੁਸ਼ਲ ਸਮੇਤ ਪਹੁੰਚ ਬੋ ਜੋਵਾ।
ਸ਼ੁਕਰ ਹੈ ਦਾਤੇ ਦਾ, ਸ਼ੁਕਰ ਹੈ ਸਤਿਗੁਰੂ ਜੀ ਦਾ ਕਿ ਰਾਜੀ ਖੁਸ਼ੀ ਪਹੁੰਚ ਗਏ ਹਾਂ, ਕਿਉਂਕਿ ਡਰ ਵੀ ਸੀ ਵੀ ਪਿੱਛੋਂ ਫੌਜਾਂ ਨਾ ਪਹੁੰਚ ਜਾਣ। ਬਾਦਸ਼ਾਹ ਦਾ ਘੋੜਾ ਕੋਈ ਛੋਟੀ ਗੱਲ ਤਾਂ ਨਹੀਂ ਸੀ। ਇਸ ਕਰਕੇ ਬਾਬਾ ਜੀ ਨੇ ਸ਼ੁਕਰ ਕੀਤਾ, ਮਹਾਰਾਜ ਜੀ ਦੀ ਅਮਾਨਤ ਸਤਿਗੁਰਾਂ ਤਾਈਂ ਪਹੁੰਚ ਚੱਲੀ ਹੈ।
ਉੱਤਰ ਪਰਿਓ ਘੋੜਾ ਡਰਾਇਓ।
ਜਦੋਂ ਨਗਰ ਦਿਸਣ ਲੱਗ ਪਿਆ ਨਾ, ਬਾਬਾ ਜੀ ਹੁਣ ਘੋੜੇ ਤੋਂ ਥੱਲੇ ਉੱਤਰ ਗਏ ਕਿ ਗੁਰੂ ਸਾਹਿਬ ਦਾ ਪੈ ਅਦਬ ਰੱਖਣ ਲਈ ਵੀ ਸਤਿਗੁਰਾਂ ਦੀ ਸਵਾਰੀ ਇੱਥੇ ਤੱਕ ਲਿਆ ਕੇ ਉੱਤੇ ਬਹਿ ਕੇ ਆਉਣਾ ਮੇਰੀ ਮਜਬੂਰੀ ਸੀ। ਜੇ ਮੇਰਾ ਵੱਸ ਚੱਲਦਾ ਤੇ ਮੈਂ ਉੱਥੋਂ ਪੈਦਲ ਲੈ ਕੇ ਆਉਂਦਾ, ਪਰ ਪੈਦਲ ਲਿਆ ਨਹੀਂ ਸੀ ਸਕਣਾ। ਇੱਥੋਂ ਹੁਣ ਬਾਬਾ ਜੀ ਨੇ ਵਾਹਵਾ ਜਦੋਂ ਕੋਕ ਦੂਰੋਂ ਹੀ ਨਗਰ ਦਿਸਣ ਲੱਗ ਪਿਆ ਤੇ ਬਾਬਾ ਜੀ ਘੋੜੇ ਤੋਂ ਥੱਲੇ ਉੱਤਰ ਗਏ ਤੇ ਘੋੜੇ ਦੀਆਂ ਵਾਗਾਂ ਫੜ ਕੇ ਆਪ ਨਾਲ ਨਾਲ ਪੈਦਲ ਤੁਰ ਪਏ।
ਅਦਬ ਹੇਤ ਮਗ ਚਰਨਨ ਆਇਓ।
ਔਰ ਥੋੜਾ ਜਿਹਾ ਜਿਹੜਾ ਪੈਂਡਾ ਰਹਿੰਦਾ ਸੀ ਉਹ ਪੈਰਾਂ ਨਾਲ ਹੀ ਤੁਰ ਕੇ ਆਏ।
ਆਗੇ ਸਤਿਗੁਰ ਲੱਗੇ ਦੀਵਾਨ।
ਘੋੜੇ ਨੂੰ ਨਾਲ ਨਾਲ ਲਈ ਆਉਂਦੇ ਆ ਬਾਬਾ ਜੀ ਤੇ ਬੜੀ ਕਾਹਲੀ ਕਾਹਲੀ ਤੁਰਦਾ ਘੋੜਾ, ਬਾਬਾ ਜੀ ਨੂੰ ਨਾਲ ਦੌੜਨਾ ਹੀ ਪੈ ਰਿਹਾ ਏਦਾਂ। ਤੇ ਇੰਨੇ ਨੂੰ ਰੂਪੇ ਭਾਈ ਕੇ ਪਿੰਡ ਚ ਆ ਪਹੁੰਚੇ ਜਿੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦੀਵਾਨ ਸਜਾਇਆ ਹੋਇਆ ਸੀ।
ਸ਼ਬਦ ਰਬਾਬੀ ਕਰਤੇ ਗਾਨ।
ਅੱਗੇ ਰਬਾਬੀ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਗਾ ਰਹੇ ਸਨ।
ਦੇਖਿਓ ਦੂਰ ਤੇ ਸੰਗ ਤੁਰੰਗ।
ਜਦੋਂ ਦੂਰੋਂ ਨਿਗਾਹ ਵੇਖੀ, ਬਾਹਰ ਹੀ ਦੀਵਾਨ ਸਜਿਆ ਸੀ, ਸਾਹਮਣੇ ਵੇਖਿਆ ਵੀ ਘੋੜੇ ਦੇ ਸਮੇਤ ਬਾਬਾ ਬਿਧੀ ਚੰਦ ਸਾਹਿਬ ਜੀ ਆ ਰਹੇ ਨੇ।
ਆਵਤ ਬਿਧੀ ਚੰਦ ਮੁਦ ਅੰਗ।
ਬਾਬਾ ਬਿਧੀ ਚੰਦ ਸਾਹਿਬ ਬੜੇ ਖਿੜੇ ਹੋਏ, ਚਿਹਰਾ ਖਿੜਿਆ ਹੋਇਆ, ਲਾਲੀ ਦਗ ਦਗ ਕਰੇ, ਬੜੀ ਖੁਸ਼ੀ ਖੁਸ਼ੀ ਆ ਰਹੇ ਨੇ।
ਕਮਲ ਬਿਲੋਚਨ ਜੁਗ ਬਿਗਸਾਏ।
ਬਾਬਾ ਜੀ ਦੇ ਦੋਵੇਂ ਕਮਲ ਨੇਤਰ ਖਿੜੇ ਹੋਏ ਨੇ।
ਉਠੇ ਫੇਰ ਬੇਹੇਤ ਲੁਭਾਏ।
ਮਹਾਰਾਜ ਛੇਵੇਂ ਪਾਤਸ਼ਾਹ ਜੀ ਆਸਣ ਤੋਂ ਉੱਠੇ ਵੀ ਸਾਡਾ ਸੇਵਕ ਏਡੀ ਘਾਲਣਾ ਘਾਲ ਕੇ ਆਇਆ। ਗਰੀਬ ਨਵਾਜ ਪਾਤਸ਼ਾਹ ਜੀ ਵੇਖਣ ਵਾਸਤੇ ਦੀਵਾਨ ਚੋਂ ਉੱਠ ਕੇ ਅੱਗੇ ਆਏ।
ਜਿਮ ਸੀਤਾ ਸੁਧ ਕੋ ਹਨੁਮਾਨ।
ਕਹਿੰਦੇ ਇਨ ਬਿਨ ਉਹ ਹੀ ਖੇਡ ਬਣੀ ਹੈ। ਜਦੋਂ ਹਨੁਮਾਨ ਜੀ ਸੀਤਾ ਦੀ ਖਬਰ ਲੈ ਕੇ ਆਏ ਸੀ ਨਾ, ਤੇ ਜਦੋਂ ਭਗਵਾਨ ਰਾਮ ਚੰਦਰ ਜੀ ਨੇ ਵੇਖਿਆ ਵੀ ਹਨੁਮਾਨ ਜੀ ਆ ਗਏ, ਉੱਠ ਕੇ ਭੱਜ ਕੇ ਆਏ ਹਨੁਮਾਨ ਨੂੰ ਮਿਲਣ ਆ ਗਏ। ਹਨੁਮਾਨ ਖਬਰ ਲੈ ਆਇਆ, ਕਹਿੰਦੇ ਅੱਜ ਵੀ ਇਹਨ ਬਿਨ ਉਦਾਂ ਦੀ ਖੇਡ ਹੀ ਵਰਤੀ ਹੈ। ਬਾਬਾ ਜੀ ਹੁਣਾਂ ਨੂੰ ਵੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੜੇ ਚਾਅ ਨਾਲ ਉੱਠ ਕੇ ਖਲੋ ਕੇ ਅੱਗੇ ਆਏ।
ਰਾਮ ਸਮਾਨ ਪ੍ਰਤੀਖ ਤੇਵਾਨ।
ਸਤਿਗੁਰੂ ਸੱਚੇ ਪਾਤਸ਼ਾਹ ਕਲਯੁਗ ਦਾ ਅਵਤਾਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ, ਛੇਵੇਂ ਪਾਤਸ਼ਾਹ ਪਰਮੇਸ਼ਰ ਦਾ ਅਵਤਾਰ ਨੇ ਔਰ ਆ ਕੇ ਮਿਲੇ ਹਨ।
ਪਰਿਓ ਪਾਏ ਪੰਕਜ ਪਰ ਦੋਰ।
ਜਦੋਂ ਕੋਲ ਆਏ ਤੇ ਬਾਬਾ ਜੀ ਭੱਜ ਕੇ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ।
ਰਘੁਬਰ ਸਮ ਉਠਾਏ ਪਰ ਕੌਰ।
ਗਰੀਬ ਨਵਾਜ ਪਾਤਸ਼ਾਹ ਜੀ ਨੇ ਬਾਬਾ ਜੀ ਦੇ ਮੋਢਿਆਂ ਤੋਂ ਪਕੜ ਕੇ ਉਠਾਇਆ ਤੇ ਘੁੱਟ ਕੇ ਆਪਣੀ ਗੱਲ ਵਕੜੀ ਚ ਲੈ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਆਪਣੇ ਸੀਨੇ ਹੋਣ ਦਾ ਮਾਣ ਬਖਸ਼ਿਆ। ਗੁਰੂ ਸਾਹਿਬ ਦਾ ਸੀਨਾ ਸਤਿਗੁਰਾਂ ਤੋਂ ਵੱਖਰਾ ਥੋੜੀ ਹੈ। ਸਤਿਗੁਰਾਂ ਦਾ ਸੀਨਾ ਸਾਹਿਬ ਦੇ ਨਾਲ ਹੀ ਹੈ। ਕੁੱਟ ਕੇ ਜਿਵੇਂ ਭਗਵਾਨ ਰਾਮ ਚੰਦਰ ਜੀ ਨੇ ਹਨੂੰਮਾਨ ਜੀ ਨੂੰ ਗਲਵੱਕੜੀ 'ਚ ਲਿਆ ਸੀ ਨਾ, ਜਦੋਂ ਖਬਰ ਲੈ ਕੇ ਆਏ ਸੀ ਸੀਤਾ ਦੀ, ਏਦਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਬਾਬਾ ਜੀ ਨੂੰ ਘੁੱਟ ਕੇ ਗਲਵੱਕੜੀ 'ਚ ਲੈ ਲਿਆ, ਛਾਤੀ ਨਾਲ ਲਾ ਲਿਆ।
ਕਿਰਪਾ ਦ੍ਰਿਸ਼ਟ ਤੇ ਕਰਿਓ ਨਿਹਾਲ,
ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਵੇਖ ਕੇ ਬਾਬਾ ਜੀ ਨੂੰ ਨਿਹਾਲ 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 ਕਰ ਦਿੱਤਾ। ਪਈ ਗਲਤਾਨ ਹਾਲ, ਨਿਹਾਲ 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 ਹੀ ਕਰ ਦਿੱਤਾ।
ਵਿਧੀਆ ਹਨੂੰਮਾਨ ਕੇ ਢਾਲ,
ਮਹਾਰਾਜ ਜੀ ਕਹਿੰਦੇ ਸਾਡਾ ਵਿਧੀ ਚੰਦ ਸਾਹਿਬ, ਸਾਡੇ ਵਿਧੀ ਚੰਦ ਸਾਹਿਬ ਜਿਵੇਂ ਹਨੂੰਮਾਨ ਸੀ ਉਹਨਾਂ ਦੇ ਸਮਾਨ ਹਨ।
ਤੀਨ ਦੋਇਨ ਸਮ ਕੋ ਵੱਡ ਭਾਗੀ,
ਕਹਿੰਦੇ ਇਹ ਉਹਨਾਂ ਤੋਂ ਵੀ ਵੱਡੇ ਭਾਗਾਂ ਵਾਲਾ ਹੈ, ਇਹ ਉਹਨਾਂ ਤੋਂ ਵੀ ਉੱਤਮ ਹੈ।
ਦੁਸਕਰ ਕਰਿਓ ਭਇਓ ਅਨੁਰਾਗੀ,
ਏਡਾ ਵੱਡਾ ਔਖਾ ਕੰਮ ਸੀ ਜਿਹੜਾ ਬਾਬਾ ਜੀ ਕਰਕੇ ਆਏ ਨੇ ਪ੍ਰੇਮ ਨਾਲ।
ਨਹੀਂ ਅਪਰ ਤੇ ਜੋ ਬਨ ਆਇਓ,
ਜਿਹੜਾ ਕੰਮ ਕਿਸੇ ਹੋਰ ਕੋਲੋਂ ਨਹੀਂ ਸੀ ਬਣਾਉਣਾ।
ਗੁਰ ਪ੍ਰਭ ਹਿਤ ਸੋ ਕਾਜ ਬਣਾਇਓ,
ਗੁਰੂ ਦੇ ਨਿਮੇਤੋ ਕਾਰਜ ਬਾਬਾ ਬਿਧੀ ਚੰਦ ਸਾਹਿਬ ਕਰਕੇ ਆਏ ਹਨ।
ਨਹੀਂ ਪ੍ਰਾਣ ਪਿਆਰੇ ਜੁਗ ਕੀਨੇ,
ਬਾਬਾ ਜੀ ਨੇ ਆਪਣੇ ਪ੍ਰਾਣ ਪਿਆਰੇ ਨਹੀਂ ਕੀਤੇ, ਇਹ ਵੀ ਇੱਕ ਪ੍ਰਕਾਰ ਨਾਲ ਲੰਕਾ 'ਚ ਜਾ ਕੇ ਵਾਪਸ ਆਉਣ ਵਾਲੀ ਗੱਲ ਸੀ। ਇੱਥੇ ਕਿਉਂ ਕਹਿ ਰਹੇ ਨੇ ਹਨੂੰਮਾਨ ਦੇ ਸਮਾਨ? ਕਿਉਂਕਿ ਹਨੂੰਮਾਨ ਵੀ ਰਾਵਣ ਦੀ ਲੰਕਾ 'ਚ ਜਾ ਕੇ ਫਿਰ ਵਾਪਸ ਆਏ ਸੀ। ਹਾਲਾਂਕਿ ਉਹਦੀ ਲੰਕਾ 'ਚ ਜਾ ਕੇ ਕੋਈ ਆ ਸਕਦਾ ਸੀ ਸਾੜ ਕੇ ਉਹਦੀ ਲੰਕਾ ਨੂੰ? ਉਹ ਆਪਣੇ ਪ੍ਰਾਣਾਂ ਦੀ ਬਾਜ਼ੀ 'ਤੇ ਖੇਡ ਕੇ ਗਏ। ਕਹਿੰਦੇ ਇਹਨ ਵਿਨ, ਇਸੇ ਤਰ੍ਹਾਂ ਬਾਬਾ ਜੀ ਵੀ ਲੰਕਾ 'ਚ ਹੀ ਗਏ, ਕਿਲੇ 'ਚ ਹੀ ਗਏ, ਪ੍ਰਾਣ ਨਹੀਂ ਪਿਆਰੇ ਕੀਤੇ ਆਪਣੇ। ਪਤਾ ਸੀ ਜੇ ਫੜੇ ਜਾਵਾਂਗੇ ਸਿੱਧਾ ਫਾਹੇ ਟੰਗੇ ਜਾਵਾਂਗੇ, ਪਰ ਪ੍ਰਾਣ ਨਹੀਂ ਪਿਆਰੇ ਕੀਤੇ। ਕਹਿੰਦੇ ਆਪਣੇ ਪ੍ਰਾਣਾਂ ਦਾ ਖਿਆਲ ਨਹੀਂ ਕੀਤਾ ਔਰ ਗੁਰੂ ਸਾਹਿਬ ਦੇ ਘਰ ਦਾ ਕਾਰਜ ਕਰਕੇ ਆਏ, ਇਸ ਕਰਕੇ ਬਰਾਬਰ ਹਨ।
ਕਰਨ ਕਾਜ ਕੇ ਰਸ ਮਹਿ ਪੀਨੇ,
ਕੇਵਲ ਗੁਰੂ ਘਰ ਦਾ ਕਾਰਜ ਕਰਨ ਵਾਸਤੇ ਉਸੇ ਰਸ 'ਚ ਭਿੱਜੇ ਹੋਏ ਸਨ।
ਬੂਜੇ ਕੁਸਲ ਸਰਸ ਰਗੂਬਰ ਕੇ,
ਕਹਿੰਦੇ ਇਹੋ ਜਿਹੀ ਖੁਸ਼ੀ ਬਖਸ਼ਿਸ਼ ਕੀਤੀ ਆ ਸਾਨੂੰ।
ਕਹੇ ਸਕਲ ਹਨੂਮਤ ਸਮ ਸਰ ਕੇ,
ਕਹਿੰਦੇ ਜਿਵੇਂ ਬਿਨ ਉਹੀ ਵਰਤਾਰਾ ਅੱਜ ਵਰਤਿਆ ਲੰਕਾ 'ਚ, ਜਿਵੇਂ ਹਨੂੰਮਾਨ ਜੀ ਆਏ ਸੀ ਵਾਪਸ, ਅੱਜ ਸਾਡਾ ਸੇਵਕ ਬਾਬਾ ਬਿਧੀ ਚੰਦ ਸਾਹਿਬ ਵਾਪਸ ਆਇਆ ਹੈ।
ਜਿਨ ਕੋ ਮੁਨ ਜਨ ਜੋਗੀ ਧਿਆਵੈ,
ਆਹਾ ਗੁਰੂ ਸਾਹਿਬ ਬੜੀਆਂ ਖੁਸ਼ੀਆਂ ਕਰ ਰਹੇ। ਭਾਈ ਸਾਹਿਬ ਕਹਿੰਦੇ ਜਿਸ ਸਤਿਗੁਰੂ ਜੀ ਦਾ ਧਿਆਨ ਮੁਨੀ ਵੱਡੇ ਵੱਡੇ ਜਨ ਜੋਗੀ ਧਿਆਨ ਵਿੱਚ ਧਿਆਉਂਦੇ ਹਨ,
ਅਣਕ ਯਤਨ ਕਰ ਉਰ ਠਹਿਰਾਵੈ,
ਅਨੇਕ ਯਤਨਾਂ ਨਾਲ ਆਪਣੇ ਹਿਰਦੇ 'ਚੋਂ ਧਿਆਨ ਧਾਰਦੇ ਨੇ।
ਕਿਰਪਾ ਦ੍ਰਿਸ਼ਟ ਕਰ ਅੰਕ ਭਰੇ ਜੋ,
ਐਸੇ ਸਤਿਗੁਰੂ ਜੀ ਜਿਨ੍ਹਾਂ ਦਾ ਧਿਆਨ ਜੋਗੀਸ਼ਰ ਆਪਣੇ ਹਿਰਦੇ 'ਚ ਧਿਆਉਂਦੇ ਹੈ, ਮੁਨੀ ਧਿਆਉਂਦੇ ਹੈ, ਦੇਵਤੇ ਧਿਆਉਂਦੇ, ਉਹਨਾਂ ਨੂੰ ਵੀ ਦੁਰਲਭ ਹੈ। ਐਸੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਆਪਣੀ ਗਲਵੱਕੜੀ ਵਿੱਚ ਲਿਆ ਹੋਇਆ ਹੈ। ਇਹਦੇ ਤੋਂ ਵੱਡੀ ਦਾਤ ਕਿਹੜੀ ਹੋ ਸਕਦੀ ਇੱਕ ਸਿੱਖ ਲਈ? ਸਿੱਖ ਤਾਂ ਜਿਉਂਦਾ ਹੀ ਇਸ ਭਾਵਨਾ ਨਾਲ ਹੈ, ਇਸ ਇੱਛਾ ਨਾਲ ਹੈ, ਇੱਕ ਨਹੀਂ ਦੋ ਨਹੀਂ ਕਈ ਜਨਮ ਵੀ ਲੈਣੇ ਪੈਣ ਸਿੱਖ ਨੂੰ ਤੇ ਇਸ ਆਸ ਨਾਲ ਜੀਵਦਾ। ਹੋ ਤੁਮਰੀ ਕਰੋ ਨਿਤਿਆਸ, ਪ੍ਰਭ ਮੋਹੇ ਕਬ ਗਲ ਲਾਵਾਂਗੇ। ਮੇਰੇ ਰੱਬ ਜੀ, ਮੇਰੇ ਪ੍ਰਭੂ ਜੀ, ਤੁਸੀਂ ਕਦੋਂ ਮੈਨੂੰ ਆਪਣੇ ਗਲ ਲਾਓਗੇ, ਕਦੋਂ ਆਪਣੇ ਕੰਠ ਨਾਲ ਲਾ ਕੇ ਗਲਵੱਕੜੀ ਵਿੱਚ ਲਓਗੇ? ਅੱਜ ਉਹ ਦਾਤ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਮਿਲੀ ਹੈ। ਹਾਂਜੀ,
ਤਿੰਨ ਕੀ ਸਮਤਾ ਕੌਣ ਕਰੈ ਜੋ,
ਦੱਸੋ ਭਲਾ ਇਹੋ ਜਿਹੇ ਮਹਾਂਪੁਰਖ ਦੀ ਬਰਾਬਰੀ ਕੌਣ ਕਰ ਸਕਦਾ? ਹਾਂਜੀ,
ਕਹਿ ਬਿਧੀਆ ਤੁਮ ਸਦਾ ਸਹਾਏ,
ਬਾਬਾ ਬਿਧੀ ਚੰਦ ਸਾਹਿਬ ਕਹਿਣ ਲੱਗੇ ਸਤਿਗੁਰੂ ਜੀ ਤੁਸੀਂ ਮੇਰੀ ਸਦਾ ਹੀ ਸਹਾਇਤਾ ਕੀਤੀ ਹੈ, ਤੁਸੀਂ ਮੇਰੇ ਸਦਾ ਹੀ ਸਹਾਈ ਹੋਏ ਹੋ।
ਸੰਕਟ ਨਿਕਟ ਹੋਣ ਨਾ ਪਾਏ,
ਮਹਾਰਾਜ ਮੇਰੇ ਨੇੜੇ ਕਿਸੇ ਪ੍ਰਕਾਰ ਦਾ ਕੋਈ ਸੰਕਟ ਨਹੀਂ ਆਇਆ।
ਨਿਜ ਕਰੁਣਾ ਕਰ ਕਾਜ ਕਰਾਇਓ,
ਆਪਣਾ ਕਾਰਜ ਤੁਸੀਂ ਆਪ ਕਿਰਪਾ ਕਰਕੇ ਕਰਾਇਆ ਹੈ।
ਬਿਖਮ ਦੁਰਗ ਤੇ ਹੈ ਨਿਕਸਾਇਓ,
ਉਸ ਬਿਖਮ ਕਿਲੇ ਦੇ ਵਿੱਚੋਂ ਇਹ ਘੋੜਾ ਆਪ ਤੁਸੀਂ ਕਢਾਇਆ ਹੈ।
ਸਕਲ ਦੇਸ਼ ਬ੍ਰਿੰਦਨ ਕੋ ਮਾਲਿਕ,
ਸਾਰੇ ਦੇਸ਼ ਦਾ ਮਾਲਕ ਜਿਹੜਾ ਕਿਹਾ ਜਾਂਦਾ ਬਾਦਸ਼ਾਹ,
ਲੱਖ ਹੋ ਸੈਨਾ ਜਿਸ ਤੇ ਤਾਲਕ,
ਜਿਹਦੇ ਅਧੀਨ ਲੱਖਾਂ ਦੀ ਗਿਣਤੀ ਦੀ ਫੌਜ ਹੈ ਸ਼ਾਹਜਹਾਨ ਦੇ।
ਖਰੇ ਹਜ਼ਾਰ ਹੋ ਪਾਹਰੂ ਰਾਖੇ,
ਜਿਹਦੇ ਹਜ਼ਾਰਾਂ ਪਹਿਰੇਦਾਰ ਉਹਦੇ ਆਲੇ ਦੁਆਲੇ ਖੜੇ ਸਨ।
ਰੱਖਿਆ ਸ਼ਾਹੋ ਕਰਨ ਅਭਿਲਾਖੇ,
ਜਿਹੜੇ ਬਾਦਸ਼ਾਹ ਤੇ ਉਹਦੇ ਮਾਲ ਦੀ ਰੱਖਿਆ ਕਰਨ ਵਾਲੇ ਹਨ।
ਤਿਸ ਕੋ ਅਤ ਪ੍ਰਿਯ ਹੈ ਹਰ ਆਨਾ,
ਉਹਦਾ ਘੋੜਾ ਕੱਢ ਕੇ ਲਿਆਉਣਾ ਮਹਾਰਾਜ ਗਰੀਬ ਨਵਾਜ ਸਾਹਿਬ ਜੀ।
ਤੁਮ ਬਿਨ ਕਰਤ ਕਾਜ ਕੋ ਆਨਾ,
ਇਹ ਤੁਹਾਡੇ ਤੋਂ ਬਿਨਾਂ ਕੋਈ ਨਹੀਂ ਸੀ ਕਰ ਸਕਦਾ, ਤੁਹਾਡੇ ਤੋਂ ਬਿਨਾਂ ਨਹੀਂ ਸੀ ਇਹ ਕੋਈ ਕਰ ਸਕਦਾ।
ਸਤਿਗੁਰ ਸਹਿਤ ਜੋਧ ਤੇ ਆਦ,
ਸਤਿਗੁਰੂ ਜੀ ਖੜੇ ਨੇ, ਇਹਨੇ ਨੂੰ ਜੋਧ ਰਾਏ ਮਹਾਰਾਜ ਜੀ ਦਾ ਸ਼ਰਧਾਲੂ, ਉਹਦੇ ਸਮੇਤ ਹੋਰ ਵੀ ਜਿੰਨੇ ਸਿੱਖ ਨੇ।
ਹੈ ਕੋ ਪਿਖਣ ਉਠੇ ਐਲਾ,
ਸਾਰੇ ਪਹੁੰਚੇ ਘੋੜੇ ਨੂੰ ਵੇਖਣ ਵਾਸਤੇ ਆਏ।
ਨਖ ਸਿੱਖ ਲੋ ਪਿਖ ਹਰਖਤ ਸਾਰੇ,
ਘੋੜੇ ਦੇ ਪੈਰ ਤੋਂ ਲੈ ਕੇ ਸਾਰੇ ਘੋੜੇ ਨੂੰ ਚੰਗੀ ਤਰ੍ਹਾਂ ਵੇਖਦੇ।
ਸਹਿਤ ਜ਼ੀਨ ਜੇਵਰ ਸਭ ਡਾਰੇ,
ਘੋੜੇ ਤੇ ਕਾਠੀ ਪਾਈ ਹੋਈ, ਸਾਰੇ ਜਿਹੜੇ ਘੋੜੇ ਦੇ ਜੇਵਰ ਹੁੰਦੇ ਸਾਰੇ ਪਾਏ ਹੋਏ।
ਸੁੰਦਰ ਮੂਰਤ ਹੈ ਕੀ ਹੇਰੇ,
ਘੋੜੇ ਦੀ ਸੋਹਣੀ ਮੂਰਤ ਵੇਖੀ।
ਜਿਮ ਕਾਗਦ ਪਰ ਲਿਖੀ ਚਿਤੇਰੇ,
ਕਹਿੰਦੇ ਮਾਨੋ ਜਿਵੇਂ ਕਿਸੇ ਚਿਤੇਰੇ ਨੇ ਨਾ, ਕਿ ਚਿੱਤਰਕਾਰ ਨੇ ਮੂਰਤੀ ਨਹੀਂ ਬਣਾਈ ਹੁੰਦੀ ਕਿਸੇ ਕਾਗਜ਼ ਤੇ ਘੋੜੇ ਦੀ, ਏਦਾਂ ਜਾਪਦਾ ਘੋੜੇ ਦੇ ਉੱਤੇ ਜਿਹੜੀ ਕਾਠੀ ਆਦਿਕ ਪਾਈ ਹੋਈ ਹੈ।
ਜਨ ਸੁੰਦਰਤਾ ਸਕਲ ਬਟਰੀ,
ਕਹਿੰਦੇ ਮਾਨੋ ਪੂਰੇ ਘੋੜਿਆਂ ਦੀ ਜਿੰਨੀ ਸੁੰਦਰਤਾ ਹੁੰਦੀ ਹੈ, ਉਹ ਸਾਰੀ ਸੁੰਦਰਤਾ ਨੂੰ ਇੱਕ ਜਗ੍ਹਾ ਤੇ ਇਕੱਠੀ ਕਰਕੇ,
ਅੰਗ ਅੰਗ ਪ੍ਰਤ ਵਿਦ ਕਰ ਜਰੀ,
ਵਿਧਾਤੇ ਨੇ ਉਹ ਘੋੜਿਆਂ ਦੀ ਸਾਰੀ ਸੁੰਦਰਤਾ ਇਹਦੇ ਅੰਗ ਅੰਗ ਦੇ ਵਿੱਚ ਭਰ ਦਿੱਤੀ ਹੋਵੇ ਘੋੜੇ ਦੇ।
ਰੂਪ ਸਮੁੰਦਰ ਸੋ ਛਪ ਕਰ ਨੇਤੀ,
ਜਾਂ ਏਦਾਂ ਕਹਿ ਲਈਏ ਵੀ ਸੁੰਦਰਤਾ ਦਾ ਜਿਹੜਾ ਸਮੁੰਦਰ ਹੈ, ਉਸ ਸੁੰਦਰਤਾ ਦੇ ਸਮੁੰਦਰ ਨੂੰ ਮਾਨੋ ਰਿੜਕ ਕੇ,
ਮਹਾਵੀਰ ਰਸ ਮੰਦਰ ਸੇਤੀ,
ਕਹਿੰਦੇ ਵੀਰ ਰਸ ਦੇ ਨਾਲ ਮਾਨੋ ਉਹ ਮੰਦਰਾਚਲ ਪਰਬਤ ਪਾ ਕੇ ਨੂੰ ਰਿੜਕਿਆ।
ਕਰ ਅਰਬਿੰਦ ਮਦਨ ਗਹਿ ਕਰਕੇ,
ਕਾਮਦੇਵ ਨੇ ਆਪਣੇ ਹੱਥੀ ਰਿੜਕ ਕੇ ਇਸ ਨੂੰ ਕੱਢਿਆ ਹੋਵੇ।
ਅਦਭੁਤ ਮਥਨ ਕੀਨ ਬਲ ਧਰਕੇ,
ਅਦਭੁਤ ਤਰੀਕੇ ਨਾਲ ਉਸ ਸੁੰਦਰਤਾ ਦੇ ਸਮੁੰਦਰ ਨੂੰ ਰਿੜਕਿਆ ਹੋਵੇ ਬਲ ਨਾਲ।
ਮਨੋ ਤੁਰੰਗਮ ਇਹ ਨਿਪਜਾਇਓ,
ਤੇ ਵਿੱਚੋਂ ਇਹ ਘੋੜਾ ਉਪਜ ਕੇ ਬਾਹਰ ਆਇਆ ਹੋਵੇ, ਜਿਵੇਂ ਸਮੁੰਦਰ ਨੂੰ ਰਿੜਕ ਕੇ ਵਿੱਚੋਂ ਰਤਨ ਨਿਕਲੇ ਸਨ।
ਸਬਤ ਮੁਖਾ ਰਵ ਕੋ ਦਰਸਾਇਓ,
ਕਹਿੰਦੇ ਘੋੜੇ ਦੀ ਸੁੰਦਰਤਾ ਵੇਖ ਕੇ ਜਿਹੜਾ ਸੱਤ ਮੁਖਾ ਘੋੜਾ ਨਾ ਸੂਰਜ ਦਾ, ਉਹ ਵੀ ਸ਼ਰਮਸਾਰ ਹੋ ਰਿਹਾ ਕਿ ਮੈਂ ਵੀ ਓਨਾ ਸੋਹਣਾ ਨਹੀਂ ਜਿੰਨਾ ਸੁੰਦਰ ਇਹ ਘੋੜਾ ਹੈ।
ਇਸ ਕੀ ਸਮਤਾ ਲਹਿ ਨਾ ਸੋਈ,
ਉਹ ਸਬਤ ਮੁਖਾ ਸੂਰਜ ਦਾ ਘੋੜਾ ਵੀ ਇਹਦੀ ਬਰਾਬਰੀ ਨਹੀਂ ਕਰ ਸਕਦਾ।
ਅਪਰ ਸਮੀਪ ਕਹਾ ਕਿਮ ਹੋਈ,
ਬਾਕੀ ਤਾਂ ਘੋੜਿਆਂ ਦੇ ਕਹਿੰਦੇ ਹੋਰ ਕਿਸੇ ਕੋਲ ਇਹੋ ਜਿਹਾ ਸੁੰਦਰ ਹੋਣਾ ਹੀ ਕੀ ਹੈ।
ਸ਼੍ਰੀ ਗੁਰੂ ਹਰਗੋਬਿੰਦ ਕਰ ਧਰਿਓ,
ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਘੋੜੇ ਦੇ ਮੱਥੇ ਤੇ ਹੱਥ ਫੇਰਿਆ, ਆਪਣਾ ਮੇਰਾ ਭਰਿਆ ਹੱਥ ਉਹਦੇ ਮਸਤਕ ਤੇ ਰੱਖਿਆ ਜਿਹਦੇ ਲਈ ਉਹ ਪੈਦਾ ਹੋਇਆ ਸੀ। ਹਾਂਜੀ,
ਅੰਗ ਅੰਗ ਅਵਲੋਕਨ ਕਰਿਓ,
ਘੋੜੇ ਦੇ ਆਲੇ ਦੁਆਲੇ ਫਿਰ ਕੇ ਮਹਾਰਾਜ ਘੋੜੇ ਨੂੰ ਵੇਖਦੇ ਨੇ।
ਜਿਮ ਸੰਗਤ ਹੈ ਕੀਨ ਬਤਾਵਨ,
ਮਹਾਰਾਜ ਕਹਿੰਦੇ ਵਾਕਈ ਘੋੜਾ ਬੜਾ ਸੁੰਦਰ ਹੈ, ਜਿਵੇਂ ਸੰਗਤ ਨੇ ਕਿਹਾ ਸੀ ਕਾਬਲ ਦੀ ਨੇ।
ਵਿਧੀ ਚੰਦ ਤਿਮ ਕਰਿਓ ਦਿਖਾਵਨ,
ਕਹਿੰਦੇ ਵਿਧੀ ਚੰਦ ਨੇ ਓਦਾਂ ਹੀ ਲਿਆ ਕੇ ਵਿਖਾਇਆ ਜਿਵੇਂ ਸੰਗਤ ਨੇ ਦੱਸਿਆ ਸੀ।
ਤੁਰ ਕੇ ਸੁਰ ਤੇ ਪਲਟਾ ਲਿਓ,
ਕਹਿੰਦੇ ਬਾਬਾ ਵਿਧੀ ਚੰਦ ਸਾਹਿਬ ਉਸ ਮਲੇਸ਼ ਕੋਲੋਂ ਬਦਲਾ ਲੈ ਕੇ ਆਏ ਨੇ।
ਹਰਿਓ ਹਮਾਰੋ ਹੈ ਬਲ ਕੀਓ,
ਸਾਡਾ ਘੋੜਾ ਉਹਨੇ ਬਲ ਨਾਲ ਖੋਇਆ ਸੀ ਬਾਦਸ਼ਾਹ ਨੇ।
ਤਿਮ ਬਿਧੀਏ ਬਦ ਬਲ ਕੋ ਠਾਨਾ,
ਬਾਬਾ ਜੀ ਵੀ ਉਸੇ ਤਰ੍ਹਾਂ ਬਿਧੀ ਚੰਦ ਸਾਹਿਬ ਬਲ ਨਾਲ ਘੋੜਾ ਲੈ ਕੇ ਆਏ ਨੇ।
ਤਿਸ ਪਲਟੇ ਕਰ ਹੈ ਕੋ ਆਨਾ,
ਉਹ ਬਦਲਾ ਅਸੀਂ ਬਾਦਸ਼ਾਹ ਕੋਲੋਂ ਲੈ ਲਿਆ ਹੈ।
ਰੂਪ ਚੰਦ ਸਾਧੂ ਅਰ ਜੋਧ,
ਭਾਈ ਰੂਪ ਚੰਦ ਜੀ, ਭਾਈ ਸਾਧੂ ਜੀ, ਭਾਈ ਜੋਧ ਰਾਏ ਜੀ ਸਾਰੇ ਉੱਥੇ ਖੜੇ ਸਨ।
ਇਨ ਤੇ ਆਦ ਗੁਰੂ ਕੇ ਜੋਧ,
ਉਹ ਸਾਰੇ ਯੋਧੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਖੜੇ ਵੇਖ ਰਹੇ ਨੇ।
ਹੇਰ ਹੇਰ ਸਗਲੇ ਬਿਸਮਾ,
ਵੇਖ ਵੇਖ ਕੇ ਸਾਰੇ ਬੜੇ ਹੈਰਾਨ ਹੁੰਦੇ ਹਨ।
ਬੇਖਮਾ ਸਥਲ ਤੇ ਕਿਮ ਨਿਕਸਾਏ,
ਇਹਨੇ ਇੰਨੀ ਔਖੀ ਥਾਂ ਤੋਂ ਬਾਬਾ ਜੀ ਲਿਆਏ ਕਿਵੇਂ ਹੋਣਗੇ ਘੋੜਾ।
ਸਭਿਨ ਜਾਣਿਓ ਗੁਰੂ ਪ੍ਰਤਾਪ,
ਸਭ ਨੇ ਜਾਣਿਆ ਕਿਉਂ ਨਾ ਲਿਆ ਸਕਦੇ ਜੇ ਧੰਨ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਨਾਲ ਸਨ। ਕਹਿੰਦੇ ਇਹ ਤਾਂ ਹੋਣਾ ਹੀ ਸੀਗਾ। ਹਾਂਜੀ,
ਕਰਨ ਕਰਾਵਨ ਆਪੇ ਆਪ,
ਜੇ ਕਰਨ ਕਰਾਉਣ ਵਾਲੇ ਖੁਦ ਸਤਿਗੁਰੂ ਜੀ ਆਪ ਹਨ,
ਮਾਨਸ ਬਪੁਰੇ ਤੇ ਕਿਆ ਹੋਏ।
ਕਹਿੰਦੇ ਬੰਦੇ ਦੇ ਵਸ ਕੀ ਹੈ, ਮਨੁੱਖ ਕੋਲੋਂ ਕੀ ਹੋ ਸਕਦਾ।
ਕਰੀਏ ਤੇ ਵਿੱਚ ਬਹਾਨਾ ਸੋਏ,
ਇਹ ਤਾਂ ਸਤਿਗੁਰਾਂ ਨੇ ਵਿੱਚ ਬਹਾਨਾ ਹੀ ਕੀਤਾ ਹੈ।
ਜੇਠਾ ਨਿਕਟ ਗੁਰੂ ਤਬ ਹੇਰਾ,
ਮਹਾਰਾਜ ਜੀ ਦੇ ਸੇਵਕ ਭਾਈ ਜੇਠਾ ਜੀ ਕੋਲ ਖੜੇ ਸੀ, ਉਹਨਾਂ ਨੂੰ ਵੇਖ ਕੇ
ਸੌਂਪ ਤੁਰੰਗਮ ਦੀਨ ਵਡੇਰਾ,
ਘੋੜਾ ਭਾਈ ਜੇਠੇ ਨੂੰ ਸੌਂਪਿਆ, ਉਹਨਾਂ ਦੀ ਜ਼ਿੰਮੇਵਾਰੀ ਲਾਈ ਵੀ ਇਹ ਘੋੜਾ ਤੁਸੀਂ ਇਹਦੀ ਸੇਵਾ ਸੰਭਾਲ ਜਿਹੜੀ ਹੈ ਉਹ ਭਾਈ ਜੇਠਾ ਜੀ ਤੁਸੀਂ ਕਰਨੀ ਹੈ।
ਬਿਧੀ ਚੰਦ ਜਿਮ ਕਰੈ ਬਤਾਵਨ,
ਬਿਧੀ ਚੰਦ ਸਾਹਿਬ ਕੋਲੋਂ ਪੁੱਛ ਲਓ ਵੀ ਘੋੜੇ ਦੀ ਕੀ ਇਹਦੀ ਖੁਰਾਕ ਕੀ ਹੈ, ਇਹਨੂੰ ਉੱਥੇ ਕੀ ਪਾਉਂਦੇ ਸੀ ਬਾਦਸ਼ਾਹ ਕੋਲ, ਜਿਹੜੀ ਜਿਹੜੀ ਇਹਦੀ ਖੁਰਾਕ ਹੈ, ਜਿਵੇਂ ਬਿਧੀ ਚੰਦ ਸਾਹਿਬ ਦੱਸਣ ਓਦਾਂ ਇਹਦੀ ਸੇਵਾ ਕਰੋ।
ਤਿਮ ਸੇਵਾ ਕੀ ਜੈ ਮਨ ਭਾਵਨ,
ਮਨ ਭਾਉਣ ਦੀ ਸੇਵਾ ਕਰੋ ਘੋੜੇ ਦੀ।
ਨਫਰ ਦੋਏ ਮਾਲਿਸ਼ ਪਰ ਲਾਏ,
ਮਹਾਰਾਜ ਜੀ ਨੇ ਨੌ ਦੋ ਨੌਕਰ ਸਪੈਸ਼ਲ ਉਹਨਾਂ ਦੀ ਇਹ ਡਿਊਟੀ ਵੀ ਤੁਸੀਂ ਸਾਰਾ ਦਿਨ ਘੋੜੇ ਦੀ ਮਾਲਿਸ਼ ਹੀ ਕਰੀ ਜਾਣੀ। ਘੋੜੇ ਨੂੰ ਮਾਲਿਸ਼ ਕਰਨ ਵਾਸਤੇ ਦੋ ਨੌਕਰ ਲਾ ਦਿੱਤੇ।
ਖਰੇ ਖਰ ਖਰੇ ਖਰੇ ਕਰਾਏ,
ਕਹਿੰਦੇ ਉਹਨਾਂ ਨੂੰ ਖੜੇ ਕਰ ਦਿੱਤਾ ਖਰਖਰੇ ਫੜਾ ਕੇ, ਵੀ ਜਦੋਂ ਖਰਖਰਾ ਕਰਨਾ ਕਰਕੇ ਅੱਧੇ ਘੰਟੇ ਘੰਟੇ ਬਾਅਦ ਫਿਰ ਦੁਬਾਰਾ ਲੱਗ ਜਾਣਾ, ਫਿਰ ਦੁਬਾਰਾ ਲੱਗ ਜਾਣਾ। ਤੁਸੀਂ ਸਾਰਾ ਦਿਨ ਕੋਲ ਖਲੋਤੇ ਖਰਖਰਾ ਹੀ ਕਰਨਾ। ਖਰਖਰਾ ਕਹਿੰਦੇ ਹੱਥ ਚ ਉਹ ਥੋੜਾ ਜਿਹਾ ਖਰਵਾ ਜਿਹਾ ਬਣਾਇਆ ਹੁੰਦਾ, ਘੋੜੇ ਨੂੰ ਮਾਲਿਸ਼ ਕਰਨ ਵਾਸਤੇ ਕੰਮ ਆਉਂਦਾ। ਹਾਂਜੀ,
ਬਹੁਤ ਦਿਵਸ ਕੋ ਹੁਤੋ ਖਰੋਵਾ,
ਘੋੜਾ ਕਈ ਦਿਨਾਂ ਦਾ ਖੜਾ ਹੋਇਆ ਸੀ।
ਮਜਲ ਬੇਸਾਲ ਕਰੇ ਸ਼ਰਮ ਹੋਵਾ,
ਤੇ ਬੜਾ ਲੰਮਾ ਪੈਂਡਾ ਅੱਜ ਪਹਿਲੇ ਦਿਨ ਹੀ ਕਰਕੇ ਏਡੀ ਦੂਰ ਆਇਆ ਤੇ ਥੱਕ ਗਿਆ ਹੋਵੇਗਾ।
ਬਦਨ ਨਾਸਕਾ ਆਦਿਕ ਅੰਗ,
ਕਹਿੰਦੇ ਇਹਦਾ ਮੂੰਹ ਨੱਕਾਂ ਚੰਗੀ ਤਰ੍ਹਾਂ ਸਾਫ ਕਰੋ।
ਸਰਬ ਸੁਧਾਰਨ ਕਰੇ ਤੁਰੰਗ,
ਚੰਗੀ ਤਰ੍ਹਾਂ ਸਾਫ ਸਫਾਈ ਕਰੋ ਇਹਦੀ।
ਬਿਤੇ ਜਾਮ ਤੇ ਜੀਨ ਉਤਾਰਾ,
ਨਾਲੋਂ ਨਾਲ ਕਾਠੀ ਨੀ ਲਾਈ ਘੋੜੇ ਤੋਂ, ਕਿਉਂਕਿ ਗਰਮ ਸੀ ਘੋੜਾ, ਪਸੀਨਾ ਆਇਆ ਹੋਇਆ ਸੀ, ਨਾਲੋਂ ਨਾਲ ਲਾ ਦਿਓ, ਹਵਾ ਪੈ ਜੇ ਘੋੜੇ ਨੂੰ ਠੰਡ ਪੈ ਜੇ ਤੇ ਬਿਮਾਰ ਹੋ ਜਾਂਦਾ। ਕਹਿੰਦੇ ਤਕਰੀਬਨ ਇੱਕ ਪੈਰ ਤੱਕ ਕਾਠੀ ਨਹੀਂ ਲਾਉਣੀ, ਉੱਤੇ ਹੀ ਰਵੇ, ਪਸੀਨਾ ਸੁੱਕ ਜੇ ਸਾਰਾ, ਫਿਰ ਉਸ ਤੋਂ ਬਾਅਦ ਘੋੜੇ ਤੋਂ ਕਾਠੀ ਉਤਾਰਨੀ ਹੈ।
ਹੀਰਨ ਕੇ ਜਰਾਬ ਕਰ ਸਾਰਾ,
ਕਹਿੰਦੇ ਇੱਕ ਪੈਰ ਬਾਅਦ ਤਕਰੀਬਨ ਘੋੜੇ ਤੋਂ ਕਾਠੀ ਲਾਈ, ਜਿਹਦੇ ਵਿੱਚ ਕੀਮਤੀ ਹੀਰੇ ਤੇ ਜੜਾਊ ਜੜੇ ਹੋਏ ਸਨ।
ਖੈਬੇ ਉਚਿਤ ਹਰੇ ਤ੍ਰਿਣ ਪਾਏ,
ਫਿਰ ਖਾਣ ਨੂੰ ਬਾਬਾ ਜੀ ਨੂੰ ਪਤਾ ਸੀ ਵੀ ਜਿਹੜੇ ਘਾਹ ਤੇ ਲਾਇਆ ਸੀ ਉਹਨਾਂ ਉਦਾਂ ਦਾ ਹੀ ਘਾਹ, ਕਹਿੰਦੇ ਲਿਆਏ ਕਿਤੋਂ ਪ੍ਰਗਟ ਕਰਕੇ ਉਹਨੂੰ ਪਾਇਆ।
ਖਰੋ ਹੋਣ ਥਲ ਖਰੋ ਬਣਾਏ,
ਜਿੱਥੇ ਘੋੜੇ ਨੂੰ ਬੰਨਣਾ ਸੀ ਉਹ ਉਚੇਚੀ ਜਗ੍ਹਾ ਉਹਦੇ ਵਾਸਤੇ ਵੱਖਰੀ ਤਿਆਰ ਕੀਤੀ।
ਕੀਨ ਤੇ ਹਾਵਲ ਦੀਨ ਨਿਹਾਰੀ,
ਫਿਰ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਤਿਆਰ ਕਰਕੇ ਉਹ ਘੋੜੇ ਨੂੰ ਖਵਾਇਆ, ਨਿਹਾਰੀ ਦਿੱਤੀ, ਇਹਨੂੰ ਨਿਹਾਰੀ ਦੇਣਾ ਕਹਿੰਦੇ ਹਨ। ਹਾਂਜੀ,
ਉਪਰ ਸੁਭ ਪਟ ਰੱਖਿਓ ਡਾਰੀ,
ਫਿਰ ਘੋੜੇ ਉੱਤੇ ਇੱਕ ਵਧੀਆ ਜਿਹਾ ਕੱਪੜਾ ਉਹ ਉੱਤੇ ਪਾ ਕੇ ਰੱਖਿਆ, ਉਹਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਹੋਇਆ, ਤੇ ਇਸ ਪ੍ਰਕਾਰ ਨਾਲ ਇੱਕ ਘੋੜਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਹਾਜ਼ਰ ਹੋਇਆ। ਪਰ ਹੁਣ ਦੂਜਾ ਵੀ ਆਵੇ ਤੇ ਗੱਲ ਬਣੇ, ਦੋਹਾਂ ਦਾ ਵਿਛੋੜਾ ਜੋ ਪੈ ਗਿਆ ਹੈ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਆ, ਚਾਹੁੰਦੇ ਆ ਵੀ ਦੋਵੇਂ ਮਿਲ ਜਾਣ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਗੁਰਮੇਰਾ ਸੰਗ ਸਦਾ ਹੈ ਨਾਲੇ, ਗੁਰਮੇਰਾ ਸੰਗ ਸਦਾ ਹੈ ਨਾਲੇ, ਗੁਰ
ਮੇਰਾ ਸੰਗ ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ,
ਗੁਰ ਮੇਰਾ ਸੰਗ ਸਦਾ ਹੈ ਨਾਲੇ, ਗੁਰ ਮੇਰਾ ਸੰਗ ਸਦਾ ਹੈ ਨਾਲੇ,
ਮੇਰਾ ਸੰਗ ਸਦਾ ਹੈ ਨਾਲੇ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ ਇਹ ਪੂਰਨ ਹੈ ਸਰਬ ਮੈਂ ਹੇ ਸੰਗੀ ਹੈ ਨਿਰੰਕਾਰ
ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਕੇ ਸਦਾ ਬਿਵੇਕ
ਹੇ ਅਪਰੰਪਰ ਹਰ ਹਰੇ
ਪੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਦਾਰਾਇਆ ਦਾ
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀ ਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਨਿਦ ਦਇਆਲ
ਏਕ ਅਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।